رل لاہور ڈیرے کرے اگے ترے کو نائے.
جڑے ترک نے انہوں نے لاہور اکٹھے ہونا شروع کر دیتا. اتے ہزاراں دی گنتی وچ حیدری جھنڈے دے تھلے ہزاراں مسلمان. او ترک بھی جڑے بابا بندہ سنگھ جی بہادر نے پنجاب چوں پہلا کڈے ہوئے تے لاہور جا کے قصور جا کے رہ رہے سن, وہ بھی سارے آن کے کٹھے ہو گئے.
کہے سو بندہ آ پڑے کرو گو سبن فنائے.
اگے کوئی جرنیل نہیں لگتا, اگے ٹر کے کوئی آگو بن کے نہیں ٹرتا. اور جے کسے نو کہندا بھی چل تو اگے جرنیل ہے تو اگے لگ کے ٹر, تے اگوں جواب دیندا کہندا میں تریا پھریا چنگا نہیں لگتا. بابا بندہ سنگھ جی دا کی پتا کہڑے ویلے آ کے ٹوٹ کے پی جے تے سانو سارے نو فنا کر کے رکھ دے. میں تا نہیں اگے لگدا, میں تا نہیں آگو بن کے جاندا. ایداں ایک دوجے نو صاف جواب دیندے ہن.
جو پئی سبن اگے تے آویں شیاں.
اگوں انہاں نو شیر دا ڈر آوندا وی اگے ببر شیر ہے. بابا بندہ سنگھ جی بہادر انہاں دے ڈر کر کے وڈے وڈے جڑے گرجے پٹھان نے اگے ہون دا حوصلہ نہیں کردے.
سب سے پیاری اپنی جان,
سانو سب نالوں پیاری اپنی جان ہے. ساڈی اے جڑی زند ہے, ساڈی اے جڑی جان ہے, سانو سب تو ادک پیاری ہے. اے دے تو پیارا ہور سانو کچھ نہیں ہے. اے جان ہی سانو سب تو پیاری ہے.
نال جان ہے سب جہان,
اسے جان نال سارا جہان ہے. جے جان نہیں تے جہان بھی نہیں, جان کر کے جہان ہے.
جان نال ہے دین ایمان.
کہندے بھئی دین مذہب دی گل ہے, وہ کہندے دین مذہب بھی تا ہی ہونا نا جے جان ہوئے گی. جے جان ہی نہیں تے دین مذہب بھی کہڑے کام دا. کہندے دین مذہب دی لڑائی آئے تسی اگے ہو. وہ کہندے جان نال ہی دین مذہب ہے. جے مر گئے تے بعد جے کیڑا دین تے کیڑا مذہب ہے تا جیوندے جاگدیاں دا ہی ہے. اس کر کے بھائی جان دے نال ہی دین تے مذہب ہے.
دوہرا جان پیاری سب تے جانے نال جہان.
کہندے سب نالوں پیاری اس سنسار دے وچ اپنی جند ہے. بندے نو نہ تن پیارا ہے نہ دولت پیاری ہے. بندے نو سب تو پیاری اپنی زندگی ہے, اپنی جان, اپنے پران سب تو زیادہ پیارے نے. کوئی ڈاکو بھی آ جائے مارن لئی, کہندے جانو نہ ماری, جو کچھ ہے لے جا, گھر بار سب کچھ لٹ کے لے جا, پر جانو نہ ماری. جان ہوئے گی تے اور بنا لواں گے, جے جان ہی نہ رہی تے پھر روپیہ پیسہ کہڑے کام دا. اس کر کے جان منوک نو سب تو پیاری ہے, کیونکہ جان نالی جہان ہویا کردا ہے.
اگے بندو جم دسے پچھے مارے شاہ جان.
ہن اگے ترن تو ڈردے نے. اگے بابا بندہ سنگھ جی بہادر انہاں نو جم دے روپ وچ دسدے نے بھی وہ تا ساڈے واسطے موت دا فرشتہ ہے, انہیں تا سانو مار مکاونا ہے. پچھوں بادشاہ فرکشیر کولو ڈردے نے بھی واپس مڑے تے فرکشیر نو کی جواب دیاں گے. عبدل سمند خان صوبہ لاہور یہ سوچدا بھی اگے بندہ جم روپ ہے تے پچھے فرکشیر ہے, ہن جائیے تے جائیے کدھر. ایداں دی دچیتی انہاں دے دلاں وچ انہاں دے ہردیاں وچ بنی ہوئی ہے.
جو پئی تب نباب یوں کری سلام.
آخرکار جڑا صوبہ لاہور سی نواب سی انہیں پھر اس طرح دی صلاح کیتی.
موہرے ملانے تورے لائے.
آخیا بھی جڑے اپنے کل دے, اپنی مذہب دے, اپنے دھرم دے ملانے نے, قاضی نے, انہاں نو سارے نو مورے تورو بھی اگے جا کے کلمہ پڑھن. جادو منتر دا اثر جڑا بابا بندہ سنگھ جی بہادر دے کول ہے وہ ختم ہو جائے انہاں دیاں کلاماں نال.
کلام مجید وہ پڑھتے جائیں.
قرآن شریف دیاں جڑیاں آیتاں ہن ਉਹ ਆਇਤਾਂ ਸਾਡੇ ਅੱਗੇ ਲੱਗ ਕੇ ਪੜ੍ਹਦੇ ਜਾਣ।
ਦਾਰ ਕੂੰਜਨ ਜਿਮ ਪਾਤ ਬਣਾਏ,
ਕਹਿੰਦੇ ਜਿਵੇਂ ਕੂੰਜਾਂ ਦੇ ਡਾਰ ਦੀ ਪੰਗਤ ਹੁੰਦੀ ਆ, ਏਦਾਂ ਕਤਾਰਾਂ ਵਿਚ ਜਾਂਦੇ ਨੇ ਅੱਗੇ ਲੱਗ ਕੇ।
ਉਨਕੇ ਅੱਗੇ ਕਰੇ ਫਕੀਰ,
ਮੁਲਾਣਿਆਂ ਨੇ ਕੀ ਕੀਤਾ, ਉਹਨਾਂ ਨੇ ਆਪਣੇ ਅੱਗੇ ਫਕੀਰ ਕਰ ਦਿੱਤੇ। ਉਹ ਵੀ ਆਖਿਆ ਵੀ ਅਸੀਂ ਕੋਈ ਸਿੱਧੇ ਅੱਗੇ ਜਾਈਏ, ਜਿਹੜੇ ਉਹਨਾਂ ਦੇ ਮੁਸਲਮਾਨਾਂ ਦੇ ਵਿੱਚ ਜਿਹੜੇ ਚੰਗੇ ਪੀਰ ਫਕੀਰ ਸੀ ਰੁਤਬੇ ਵਾਲੇ, ਉਹਨਾਂ ਨੂੰ ਮੂਹਰੇ ਕਰ ਦਿੱਤਾ, ਅੱਗੇ ਟੋਰ ਦਿੱਤਾ।
ਉਹ ਪੀ ਕਰੇ ਸੋ ਆਪਣ ਤਦਬੀਰ,
ਆਪਣੀਆਂ ਆਪਣੀਆਂ ਤਦਬੀਰਾਂ ਕਰਦੇ ਨੇ, ਉਹ ਵੀ ਆਪੋ ਆਪਣੇ ਮੰਤਰ ਜਿਹੜੇ ਉਹਨਾਂ ਨੇ ਸਿੱਧ ਕੀਤੇ ਹੋਏ ਨੇ ਪੜ ਪੜ ਕੇ ਫੂੰਕਾਂ ਮਾਰਦੇ ਨੇ।
ਢੋਲ ਬਜਾਏ ਉਹ ਧਮਾਲ ਸੁਪਾਵੇ,
ਢੋਲ ਵਜਾਉਂਦੇ ਨੇ ਨਾਲੇ ਢੋਲ ਵਜਾ ਕੇ ਧਮਾਲ ਪਾਉਂਦੇ ਨੇ, ਰੋਲਾ ਰੱਪਾ ਪਾਉਂਦੇ ਹਨ।
ਅਲੀ ਅਲੀ ਕੈ ਬਾ ਉਠਾਵੇ,
ਯਾ ਅਲੀ 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 ਯਾ ਅਲੀ 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 ਕਹਿ ਕੇ ਆਪਣੀਆਂ ਬਾਹਾਂ ਚੁੱਕਦੇ ਨੇ, ਸਿਰ ਲਾਉਂਦੇ ਨੇ। ਕਿਸੇ ਨੇ ਹੱਥ ਵਿਚ ਮੋਰ ਦੇ ਖੰਭਾਂ ਦਾ ਝਾੜੂ ਫੜਿਆ ਹੋਇਆ, ਕਿਸੇ ਨੇ ਕੁਝ ਪਕੜਿਆ ਹੋਇਆ। ਉਹ ਜਿਹੜੇ ਪੀਰ ਫਕੀਰ ਅੱਗੇ ਕੀਤੇ ਹੋਏ ਏਦਾਂ ਧਮਾਲਾ ਪਾਉਂਦੇ, ਸਿਰ ਮਾਰਦੇ, ਨੱਚਦੇ ਟੱਪਦੇ ਅੱਗੇ ਅੱਗੇ ਜਾ ਰਹੇ ਨੇ।
ਨਿਬਾਬ ਗਿਰਦ ਕਰ ਰੱਖੇ ਪੀਰ,
ਔਰ ਜਿਹੜਾ ਨਵਾਬ ਹੈ ਉਹ ਪਿੱਛੇ ਆ, ਉਹਨੇ ਵੀ ਆਪਣੇ ਨੇੜੇ ਪੰਜ ਸੱਤ ਜਿਹੜੇ ਚੰਗੇ ਫਕੀਰ ਨੇ ਉਹ ਕੀਤੇ ਹੋਏ ਨੇ ਕਿ ਤੁਸੀਂ ਮੇਰੇ ਆਲੇ ਦੁਆਲੇ ਕਿਲਾ ਬਣਾ ਕੇ ਰੱਖੋ, ਵੀ ਜੇ ਬੰਦੇ ਦਾ ਕੋਈ ਜਾਦੂ ਮੇਰੇ ਤੇ ਨਾ ਆ ਕੇ ਪੈ ਜਾਏ। ਏਦਾਂ ਦਾ ਡਰ ਵੀ ਸੀ ਇਹਨਾਂ ਦੇ ਦਿਲ ਵਿਚ, ਜਿੱਥੇ ਬਾਬਾ ਜੀ ਦੀ ਬਹਾਦਰੀ ਦਾ ਇਹਨਾਂ ਦੇ ਅੰਦਰ ਡਰ ਸੀ, ਉੱਥੇ ਵੀ ਇਹਨਾਂ ਦੇ ਅੰਦਰ ਡਰ ਸੀ ਵੀ ਉਹਦੇ ਕੋਲ ਜਾਦੂ ਹੈ, ਉਹਦੇ ਕੋਲ ਕਰਾਮਾਤ ਹੈ, ਇਦਾਂ ਦਾ ਵੀ ਭੈ ਸੀ ਇਹਨਾਂ ਦੇ ਦਿਲਾਂ ਵਿਚ।
ਪੜੇ ਸੈਫੀਆਂ ਆਪਣ ਤਦਬੀਰ,
ਆਪਣੀ ਆਪਣੀ ਤਦਬੀਰ ਦੇ ਨਾਲ ਇਹ ਸੈਫੀਆਂ ਪੜ੍ਹਦੇ ਨੇ, ਕਲਾਮਾਂ ਪੜ੍ਹਦੇ ਨੇ, ਆਇਤਾਂ ਪੜ੍ਹਦੇ ਹਨ।
ਪੜ ਪੜ ਸੈਫੀਆਂ ਫੂਕਾਂ ਮਾਰੇ,
ਪੜ ਪੜ ਕੇ ਕਲਾਮਾਂ ਤੇ ਆਇਤਾਂ ਪੜ ਪੜ ਕੇ ਨਾ ਫਿਰ ਮੰਤਰ ਫੂਕਦੇ ਨੇ, ਕਹਿੰਦੇ ਆਹ ਫੂਕ ਦੇ ਨਾਲ ਅਸੀਂ ਬੰਦੇ ਦਾ ਨਾਸ ਕਰ ਦੇਣਾ, ਆਹ ਫੂਕ ਦੇ ਨਾਲ ਅਸੀਂ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਜਿੰਨੇ ਸਾਥੀ ਨੇ ਉਹਨਾਂ ਨੂੰ ਉਡਾ ਦੇਣਾ। ਏਦਾਂ ਪੜ ਪੜ ਕੇ ਕਲਾਮਾਂ ਤੇ ਅਨੇਕਾਂ ਪ੍ਰਕਾਰ ਦੀਆਂ ਆਇਤਾਂ ਪੜ ਪੜ ਕੇ ਮੰਤਰ ਪੜ ਪੜ ਫੂਕਾਂ ਮਾਰਦੇ ਨੇ।
ਰਹੇ ਪੈਰ ਅੱਠ ਨਿਬਾਬ ਦੁਆਰੇ,
ਨਵਾਬ ਹੈ ਉਹਦੇ ਇਰਦ ਗਿਰਦ ਅੱਠੇ ਪੈਰ ਰਹਿੰਦੇ ਨੇ ਪੀਰ, ਜੇ ਰਾਤ ਨੂੰ ਸੌਂਦਾ ਵੀ ਹੈ ਨਾ ਕਿਤੇ ਨਵਾਬ ਤੇ ਉਹਦੇ ਆਲੇ ਦੁਆਲੇ ਜਿਹੜੇ ਪੀਰ ਫਕੀਰ ਨੇ ਕਲਮਾ ਪੜਨ ਵਾਲੇ ਆਇਤਾਂ ਪੜਨ ਵਾਲੇ ਉਹ ਘੇਰਾ ਪਾ ਕੇ ਬੈਠੇ ਰਹਿੰਦੇ ਨੇ, ਕਹਿੰਦੇ ਜੀ ਅਸੀਂ ਤੁਹਾਡੇ ਆਲੇ ਦੁਆਲੇ ਤੁਹਾਡਾ ਸਹਾਰਾ ਬਣ ਕੇ ਆਸਰਾ ਬਣ ਕੇ ਬੈਠੇ ਹਾਂ।
ਇਸੀ ਪਾਤ ਕਰ ਤੁਰਿਓ ਨਿਬਾਬ,
ਇਹੋ ਜੇ ਕੁਝ ਤਰੀਕੇ ਕਰਕੇ ਏਦਾਂ ਦੀਆਂ, ਓਦਾਂ ਇਹਨੇ ਜੰਗੀ ਤਿਆਰੀ ਵੀ ਪੂਰੀ ਕੀਤੀ, ਆਪਣੇ ਕੋਲ ਪੂਰਾ ਸਬਾਬ ਜਿੰਨਾ ਜੰਗ ਦਾ ਜ਼ਖੀਰਾ ਚਾਹੀਦਾ, ਬਾਰੂਦ ਸਿੱਕਾ ਗੋਲੀ ਚਾਹੀਦਾ, ਉਹ ਵੀ ਪੂਰੀ ਤਿਆਰੀ ਕੀਤੀ ਹੈ, ਪਰ ਇਧਰ ਵੀ ਇਹ ਵੀ ਤਿਆਰੀ ਨਾਲ ਕੀਤੀ ਹੋਈ ਹੈ। ਏਦਾਂ ਦੀਆਂ ਤਿਆਰੀਆਂ ਕਰਕੇ ਨਵਾਬ ਚੱਲਿਆ।
ਡਰ ਨਿਜ ਜਾਣਿਓ ਯੋ ਕਰੇ ਬਾਬ,
ਏਦਾਂ ਦਾ ਇਹਨੇ ਆਲੇ ਦੁਆਲੇ ਆਪਣਾ ਹਾਲ ਕੀਤਾ ਤੇ ਮਨ ਦੇ ਵਿਚ ਡਰ ਵੀ ਹੈ ਭੈ ਵੀ ਹੈ।
ਕੋਈ ਕਹੇ ਮੈਂ ਸੋ ਬਿਦ ਜਾਣੋ,
ਹੁਣ ਉਹ ਨਵਾਬ ਦੇ ਕੋਲ ਆ ਕੇ ਜਿਹੜੇ ਉਹ ਪੀਰ ਫਕੀਰ ਮੁਲਾਣੇ ਕਾਜੀ ਨੇ ਨਾ, ਉਹ ਆ ਕੇ ਟਾਰਾਂ ਮਾਰਦੇ ਨੇ, ਉਹ ਆ ਕੇ ਕਹਿੰਦੇ ਨਵਾਬ ਸਾਹਿਬ ਫਿਕਰ ਨਾ ਕਰੋ, ਸਾਨੂੰ ਇਸ ਵਿਧੀ ਦਾ ਪਤਾ ਹੈ, ਸਾਨੂੰ ਇਸ ਮਰਿਆਦਾ ਦਾ ਪਤਾ ਹੈ।
ਕਰੇ ਜੋ ਤੁਮ ਕੋ ਸੋ ਮੁੜ ਉਸ ਪਾਣੋ,
ਅਗਰ ਬਾਬਾ ਬੰਦਾ ਸਿੰਘ ਜੀ ਨੇ ਤੁਹਾਡੇ ਤੇ ਕਿਸੇ ਪ੍ਰਕਾਰ ਦੀ ਕੋਈ ਮੰਤਰ ਸ਼ਕਤੀ ਚਲਾਈ ਤੇ ਸਾਨੂੰ ਇਹੋ ਜਿਹੀ ਵਿਧੀ ਆਉਂਦੀ ਹੈ ਵੀ ਉਹਦਾ ਮੰਤਰ ਹੀ ਉਲਟਾ ਕੇ ਅਸੀਂ ਉਹਦੇ ਤੇ ਪਾ ਦੇਣਾ। ਏਦਾਂ ਜਿਵੇਂ ਆਮ ਕਰਕੇ ਗੱਪੀ ਲੋਕ ਕਰਦੇ ਨੇ ਨਾ, ਅੱਜ ਕੱਲ ਵੀ ਬਹੁਤ ਸਾਰੇ ਗੱਪੀ ਸਿਆਣੇ ਹਨ ਜਿਹੜੇ ਲੋਕਾਂ ਨੂੰ ਗੁਮਰਾਹ ਕਰਦੇ ਨੇ, ਜੀ ਤੇਰੇ ਤੇ ਕੁਝ ਕੀਤਾ ਕਰਾਇਆ, ਜਿਹੜਾ ਮੈਂ ਮੰਤਰ ਪੜਿਆ ਨਾ, ਜਿਹੜਾ ਤੇਰੇ ਤੇ ਕੁਝ ਕਰੇਗਾ ਉਲਟਾ ਉਹਦੇ ਤੇ ਹੀ ਪਵੇਗਾ, ਆਹ ਮੈਂ ਪੜ ਦਿੱਤਾ ਮੰਤਰ, ਆਹ ਲੈ ਜਾ ਲਾਚੀਆਂ, ਹੁਣ ਤੇਰਾ ਕਿਸੇ ਪ੍ਰਕਾਰ ਦਾ ਕੋਈ ਵਿਗਾੜ ਦੀ ਹੋਣ ਲੱਗਾ, ਮੈਂ ਤੈਨੂੰ ਕੀਲ ਕੇ ਰੱਖ ਦਿੱਤਾ ਚਾਰੇ ਪਾਸਿਓ, ਆਹ ਮੈਂ ਤੇਰੇ ਆਲੇ ਦੁਆਲੇ ਕਾਰਾਂ ਕੱਢ ਕੇ ਰੱਖ ਦਿੱਤੀਆਂ ਨੇ, ਹੁਣ ਨਾ ਫਿਕਰ ਕਰੀ। ਏਦਾਂ ਦੇ ਉਹ ਬਾਬੇ ਸੀ, ਨਵਾਬ ਨੂੰ ਜਾ ਕੇ ਭਰਮਾਉਂਦੇ, ਕਹਿੰਦੇ ਨਵਾਬ ਸਾਹਿਬ ਜੇ ਬੰਦਾ ਤੁਹਾਡੇ ਤੇ ਕਿਸੇ ਪ੍ਰਕਾਰ ਦਾ ਕੋਈ ਮੰਤਰ ਚਲਾਏਗਾ ਤੇ ਅਸੀਂ ਇਹੋ ਜਿਹੀ ਵਿਧੀ ਜਾਣਦੇ ਹਾਂ ਵੀ ਉਹ ਮੰਤਰ ਉਲਟਾ ਉਹਦੇ ਤੇ ਜਾ ਕੇ ਪਵੇਗਾ।
ਦੋਹਰਾ ਕੋ ਕਾਏ ਉਸ ਬੀਰ ਜੋ ਸੋ ਮੈਂ ਕੀਨੇ ਕੈਦ
ਉਹਨਾਂ ਵਿੱਚੋਂ ਕੋਈ ਇਹ ਕਹਿੰਦਾ ਬੈਠਾ ਬੈਠਾ ਧੂੰਆਂ ਜਾਂ ਤੁਖਾ ਕੇ ਹੱਥ ਚ ਮੋਰ ਦੇ ਖੰਭਾਂ ਦਾ ਮੁੱਠਾ ਲੈ ਕੇ ਬੈਠਾ ਬੈਠਾ ਇਕਦਮ ਪਤਾ ਨੀ ਕੀ ਕਲਾਮ ਪੜਦਾ ਪੜਦਾ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੰਦਾ ਕਹਿੰਦਾ ਉਹ ਕਰ ਲਏ ਮੈਂ ਵੀਰ ਕਾਬੂ ਚ ਬੰਦੇ ਬਹਾਦਰ ਦੇ ਉਹਦੇ ਜਿੰਨੇ ਵੀਰ ਸਨ ਉਹ ਮੈਂ ਆਪਣੇ ਕਾਬੂ ਚ ਕਰ ਲਏ ਨੇ ਹੁਣ ਵੀਰ ਬਾਹਰ ਨਹੀਂ ਜਾ ਸਕਦੇ ਉਹਨਾਂ ਵੀਰਾਂ ਨੂੰ ਮੈਂ ਆਪਣੇ ਵੱਸ ਵਿੱਚ ਕਰ ਲਿਆ
ਕੋਈ ਕਹੇ ਮੈਂ ਪੀਰ ਬੜ ਜਪਿਆ ਤਪਿਆ ਸੈਦ
ਕੋਈ ਕਹਿੰਦਾ ਜੀ ਮੇਰੇ ਵਰਗਾ ਪੀਰ ਨਹੀਂ ਕੋਈ ਹੋ ਸਕਦਾ ਮੈਂ ਹਜ਼ਰਤ ਅਲੀ ਦੇ ਅੰਸ ਵੰਸ਼ ਵਿੱਚੋਂ ਮਹਾਨ ਸੈਯਦ ਹਾਂ ਮੇਰੇ ਜੈਸਾ ਉੱਚਾ ਸੈਯਦ ਕੋਈ ਨਹੀਂ ਹੋ ਸਕਦਾ ਮੈਨੂੰ ਸਾਰੀ ਵਿਧੀ ਸਾਰੀ ਜੁਗਤੀ ਆਉਂਦੀ ਹੈ
ਜੋ ਪਈ ਯੋ ਕਹਿ ਕਹਿ ਸਭ ਰਿਜਕ ਲੈ ਖਾਏ
ਏਦਾਂ ਕਹਿ ਕਹਿ ਕੇ ਨਾਲੇ ਨਵਾਬ ਨੂੰ ਕਹਿੰਦੇ ਨਵਾਬ ਸਾਹਿਬ ਲਿਆਓ ਪੰਜ ਸ਼ਰਫੀਆਂ ਸੋਨੇ ਦੀਆਂ ਮੈਂ ਆਹ ਕੰਮ ਕਰ ਦਿੱਤਾ ਲਿਆਓ ਜੀ 11 ਸ਼ਰਫੀਆਂ ਮੈਂ ਆਹ ਕੰਮ ਕਰ ਦਿੱਤਾ ਨਾਲੇ ਪੈਸੇ ਬਣਾਉਂਦੇ ਨੇ ਨਾਲੇ ਨਵਾਬ ਨੂੰ ਭਰਮਾਉਂਦੇ ਨੇ ਏਦਾਂ ਕਹਿ ਕਹਿ ਕੇ ਆਪਣੀਆਂ ਰੋਟੀਆਂ ਖਾਂਦੇ ਨੇ ਪੇਟ ਭਰਦੇ ਨੇ
ਬੰਦੇ ਕੇ ਡਰ ਸੋ ਕਿਤੇ ਨਾ ਜਾਏ
ਹੁਣ ਮੂੰਹ ਤੋਂ ਤਾਂ ਏਦਾਂ ਦੀਆਂ ਗੱਲਾਂ ਕਰਦੇ ਨੇ ਪਰ ਅੰਦਰ ਇਹਨਾਂ ਦੇ ਡਰ ਹੈ ਬਾਬਾ ਜੀ ਦੇ ਡਰ ਕਰਕੇ ਨਾ ਜਿਹੜਾ ਇਹਨਾਂ ਦਾ ਦਲ ਹੈ ਨਾ ਉਹਦੇ ਵਿੱਚੋਂ ਨਿਕਲ ਕੇ ਬਾਹਰ ਕਿਤੇ ਸਰੀਰ ਦੀ ਕਿਰਿਆ ਕਰਨ ਵੀ ਨਹੀਂ ਜਾਂਦੇ ਕੱਲੇ ਦੁਕੱਲੇ ਵੀ ਜੇ ਕੱਲੇ ਗਏ ਤੇ ਮਾਰੇ ਜਾਵਾਂਗੇ ਉੱਥੇ ਹੀ ਘੇਰੇ ਵਿੱਚ ਘਿਰੇ ਰਹਿੰਦੇ ਹਨ
ਵੈ ਆਖੀ ਜੈ ਹੋਗ ਨਿਬਾਬ
ਕਈ ਜਿਹੜੇ ਸੈਯਦ ਸਨ ਕਈ ਜਿਹੜੇ ਪੀਰ ਮੁਲਾਣੇ ਸਨ ਉਹ ਕਹਿੰਦੇ ਬੰਦੇ ਦਾ ਸਾਡੇ ਨਾਲ ਕੀ ਵਿਰੋਧ ਹੈ ਸਾਡੇ ਨਾਲ ਉਹਦੀ ਥੋੜੀ ਲੜਾਈ ਹੈ ਲੜਾਈ ਤਾਂ ਉਹਦੀ ਨਵਾਬ ਦੇ ਨਾਲ ਹੈ ਤੇ ਜਿੱਥੇ ਨਵਾਬ ਹੋਵੇਗਾ
ਆਊਗਾ ਆਪ ਸੋ ਉਹਾ ਤਾਬ
ਜੇ ਬੰਦੇ ਨੇ ਆਉਣਾ ਵੀ ਹੋਇਆ ਤੇ ਉੱਥੇ ਆਵੇਗਾ ਚੱਲ ਕੇ ਨਵਾਬ ਦੇ ਉੱਤੇ ਸਿੱਧਾ ਨਵਾਬ ਤੇ ਆ ਕੇ ਹਮਲਾ ਕਰੇਗਾ ਅਸੀਂ ਕੀ ਨਵਾਬ ਅਸੀਂ ਕੀ ਵਿਗਾੜਿਆ ਬਾਬਾ ਬੰਦਾ ਸਿੰਘ ਦਾ ਕਹਿੰਦੇ ਜੇ ਉਹਨੇ ਮਾਰਨਾ ਵੀ ਹੋਇਆ ਤੇ ਨਵਾਬ ਨੂੰ ਆ ਕੇ ਮਾਰੇਗਾ
ਕਉ ਕਹੇ ਉਸ ਪੇ ਹੈ ਵੀਰ
ਗੱਲਾਂ ਕਈ ਇਹ ਵੀ ਕਰਦੇ ਨੇ ਕਹਿੰਦੇ ਜੀ ਅਸੀਂ ਸੁਣਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਪੰਜ ਵੀਰ ਨੇ ਜਿਹੜੇ ਉਹਨਾਂ ਦੇ ਅਧੀਨ ਹੋ ਕੇ ਰਹਿੰਦੇ ਹਨ
ਗਉ ਕਹੇ ਉਸ ਗੁਰ ਦੇ ਤੀਰ
ਇਹ ਵੀ ਕਹਿੰਦੇ ਕਹਿੰਦੇ ਸੁਣਿਆ ਉਹਨਾਂ ਦੇ ਕੋਲ ਗੁਰੂ ਕਲਗੀਧਰ ਦੇ ਦਿੱਤੇ ਹੋਏ ਪੰਜ ਤੀਰ ਨੇ ਉਹ ਜਿਹੜੇ ਪੰਜ ਤੀਰ ਨੇ ਉਹਨਾਂ ਵਿੱਚ ਬੜੀ ਵੱਡੀ ਅਜ਼ਮਤ ਆ ਬੜੀ ਵੱਡੀ ਕਲਾ ਹੈ
ਵੈ ਪੀ ਨਾਨਕ ਕੋ ਘਰ ਪਾਰੀ
ਕਹਿੰਦੇ ਵੀ ਉਹ ਵੀ ਉਸ ਘਰ ਦਾ ਸਿੱਖ ਹੈ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਘਰ ਹੈ ਬੜਾ ਵੱਡਾ ਘਰ ਹੈ
ਕਦੇ ਨਾ ਹੋਵ ਤੁਰਕਨ ਤੇ ਹਾਰੀ
ਉਹ ਵੀ ਏਦਾਂ ਕਦੇ ਤੁਰਕਾਂ ਤੋਂ ਨਹੀਂ ਹਾਰ ਸਕਦਾ ਤੁਰਕਾਂ ਤੋਂ ਹਾਰ ਨਹੀਂ ਮੰਨ ਸਕਦਾ
ਹਿਮ ਉਸ ਲੋਕ ਸੋ ਕਹਿਤੇ ਜਾਏ
ਏਦਾਂ ਬਹੁਤ ਸਾਰੇ ਜਿਹੜੇ ਲੋਕ ਨੇ ਏਦਾਂ ਦੀਆਂ ਗੱਲਾਂ ਕਹਿੰਦੇ ਜਾ ਰਹੇ ਹਨ
ਜੋ ਜੈ ਆਵੇ ਮਨ ਹੀ ਮਾਏ
ਜੋ ਜੋ ਕਿਸੇ ਦੇ ਮਨ ਵਿੱਚ ਆਉਂਦੀ ਹੈ ਉਹੀ ਕੁਝ ਕਹਿੰਦੇ ਜਾ ਰਹੇ ਨੇ
ਫੇਰ ਨਵਾਬ ਨੇ ਕੱਲੇ ਵਕੀਲ
ਹੁਣ ਨਵਾਬ ਨੇ ਆਖਿਆ ਵੀ ਸਿੱਧੀ ਫੌਜ ਲੈ ਕੇ ਗਏ ਤੇ ਉਹਨਾਂ ਨੂੰ ਕਿਤੇ ਸੰਦੇਹ ਨਾ ਹੋ ਜਾਏ ਕਿ ਅਸੀਂ ਉਹਨਾਂ ਤੇ ਜੰਗ ਕਰਨ ਵਾਸਤੇ ਹਮਲਾ ਕਰਨ ਵਾਸਤੇ ਆ ਰਹੇ ਹਾਂ ਇਹ ਚਾਹੁੰਦੇ ਸਨ ਵੀ ਕਿਸੇ ਤਰੀਕੇ ਉਹਨਾਂ ਨੂੰ ਗੁਬਰਾਹ ਕਰਕੇ ਦਗਾ ਕਰਕੇ ਉਹਨਾਂ ਨੂੰ ਘੇਰਾ ਪਾਈਏ ਸਿੱਧਾ ਘੇਰਾ ਪਾਉਣ ਦਾ ਇਹਨਾਂ ਨੇ ਯਤਨ ਨਹੀਂ ਕੀਤਾ ਨਾ ਇਹਨਾਂ ਅੰਦਰ ਇੰਨਾ ਹੌਸਲਾ ਸੀ ਇਹਨੇ ਆਪਣੇ ਕੁਝ ਵਜ਼ੀਰ ਆਪਣੇ ਕੁਝ ਵਕੀਲ ਆਪਣੀ ਫੌਜ ਭੇਜਣ ਤੋਂ ਪਹਿਲਾਂ ਆਪਣੀ ਫੌਜ ਉੱਥੇ ਆਉਂਦੀ ਗੁਰਦਾਸ ਨੰਗਲ ਦੇ ਇਲਾਕੇ ਚ ਪਹਿਲਾਂ ਆਪਣੇ ਵਕੀਲ ਬਾਬਾ ਜੀ ਦੇ ਕੋਲ ਭੇਜੇ
ਸਾਥ ਮਾਇਆ ਦਈ ਲੱਦ ਕੇ ਫੀਲ
ਕਹਿੰਦੇ ਇੱਕ ਹਾਥੀ ਮਾਇਆ ਤੇ ਰੁਪਈਆਂ ਨਾਲ ਲੱਦਿਆ ਹੋਇਆ ਉਹ ਲਿਆ ਕੇ ਭੇਟ ਕੀਤਾ ਉਹ ਨਾਲ ਭੇਜਿਆ
ਤਬ ਬੰਦੇ ਕੇ ਦਾਸਨ ਕਹਿਓ
ਬਾਬਾ ਜੀ ਦੇ ਜਿਹੜੇ ਅੱਗੇ ਸੇਵਾਦਾਰ ਸਨ ਜਿਨ੍ਹਾਂ ਨੂੰ ਬੰਦਈ ਸਿੱਖ ਵੀ ਕਹਿੰਦੇ ਨੇ ਉਹ ਬੰਦਈ ਸਿੱਖ ਜਿਹੜੇ ਸਨ ਇਹਨਾਂ ਵਕੀਲਾਂ ਨੂੰ ਮਿਲੇ
ਭਲੀ ਪਈ ਤੁਰਕ ਹਮ ਮਿਲ ਪਏ
ਉਹ ਕਹਿਣ ਲੱਗੇ ਵੇਖੋ ਜੀ ਇਹ ਤੁਰਕ ਸਾਡੇ ਤੋਂ ਡਰਦੇ ਨੇ ਆ ਪੈਸੇ ਲੈ ਕੇ ਆਏ ਨੇ ਉਹ ਹਾਲੇ ਪੂਰੀ ਇਹਨਾਂ ਦੀ ਨੀਤੀ ਨਹੀਂ ਸਨ ਸਮਝ ਰਹੇ ਵੀ ਇਹ ਤੁਰਕ ਕਰ ਕੀ ਰਹੇ ਨੇ ਕਹਿੰਦੇ ਆਹ ਵੇਖੋ ਜੀ ਪੈਸੇ ਲੈ ਕੇ ਆਏ ਨੇ ਤਾਂ ਸਾਡੇ ਅੱਗੇ ਝੁਕ ਗਏ ਨੇ ਡਰ ਕੇ
ਵੈ ਮੂਰਖ حکیم سمجھ نہ پائی
کہتے ہو جڑے بندائی سن انہاں نو اصل وچ ترکاں دے اندر دی جڑی گل سی او سمجھ نہیں سی پے رہی
بلے جما ترک آوت چھائی
انہاں نو اے نہیں سی پتا کہ جویں کوئی بلا کسے تے حملہ کردا نا تے او بڑی چھہ کے پیر دبویں پیراں دے وچ آ کے حلہ کردا اے اے وی بلیاں وانگو حملہ کرنا چاہندے ہن
دوہرا وکیل سو بندے کو کہو تم کہو نباب سلام
انہاں وچوں کچھ وکیل بندہ سنگھ جی دے کول وی جاندے تے کہندے بابا جی سانو نواب صاحب نے تواڈے کول بھیجیا اور نواب صاحب نے تانوں سلام کیتی ہے تانوں نمسکار کیتی ہے
میں کرنے آیو پیر تم ہوئے سکھ کروں تو اے کام
کہن لگے کہ تسی انہاں دے گرو بننا او تواڈا مرید بنن واسطے آ رہا ہے پچھے او آ رہا ہے اسی پہلا آ گئے ہاں وہ تہاڈا مرید بننے واسطے تہاڈے کول آ رہا ہے اور تہاڈا سکھ بن کے تہاڈے کام کرے گا
جو پئی پھر فقیل بندے سو کہو
بابا جی انہاں دیاں چکنیاں چوپڑیاں گلاں نوں سمجھدے سن بھی ترک کی کہہ رہے نے پر ہن فوج نیڑے آ چکی سی تے سورمیاں وانگو بابا جی اتھے لڑنا چاہندے نے وہ جگہ چھڈ کے جانا نہیں چاہندے اس کر کے ہن انہاں نے جڑے ہور نال بندائی سن انہاں نال گلاں کیتیاں کہن لگے بابا بندہ سنگھ جی تا مہان فقیر ہن
تو اب پیر فقیر بڑھ لے او
بابا بندہ سنگھ جی تسی تا مہان پیر ہو مہان فقیر ہو
ہم آویں تو کرن سلام
ویکھو ساڈے سینکڑے مسلمان تانوں سلام کرن واسطے آ رہے نے تہاڈے اگے جھک کے سجدہ کرن لئی آ رہے نے
تو اک تھا اب رکھ مقام
ہوں اسے کو جگہ تے اپنا مقام رکھو اپنا ڈیرا رکھو
نباب آپ تو اکلی پاتشاہ
خود بادشاہ نے تہاڈے کول نیاز بھیجیا آ ویکھو تہاڈے واسطے خدمت وچ تہاڈی اپما دے وچ نے اپنے والوں تہانوں نیاز بھیجی ہے
جہاں کہتے لیاویں پائے
جدو تسی کہو گے اسی تا ہندوستان دے بادشاہ نو بھی تہاڈے چرنی لیا کے پاوانگے
جتنو ملک چاہو سو لے ہو
جتنا ملک تسی چاہو گے اتنا ملک اسی تہانوں دے دیوانگے
کرو اگرائی ملک بسے ہو
اور تسی اپنی مرضی نال سارے ملک تو بسو تے اگرائی کرو جڑے علاقے تے چاہے مرضی جاؤ تہاڈی مرضی چلے گی
لوگ غریبن کیوں دکھ دے ہو
غریب لوگ جدو جنگ یدھ ہوندا تسی بھی حملہ کر دے تے رستے وچ لوگ دکھی ہوندے نے پنڈاں دے پنڈ اجڑ دے نے
ان سکھ دے ہو آپ سکھ لے ہو
انہاں نوں بھی سکھ دے ہو تے آپ بھی تسی سکھ نال بسو
کہے تو اے خالصے ہم کڈ دے
آ جڑا خالصہ تہاڈا ورودھی بنیا ہویا ہے انہاں نوں اسی اس دیش وچوں کڈ دیاں گے انہاں نوں اس دیش وچ نہیں رہن دیاں گے
تم سو پھر نہ دنگو کرے وے
جڑے سنگھ نے تہاڈے نال نہیں کیونکہ پاڑا پانا چاہندے سن وچارک مت بھید ہون کر کے چاہتے سی انہوں ہور دور کریے کہندے جی آ جڑے سنگھ تہاڈے تے حملہ کرنا چاہتے نے اسی انہوں نوں تہاڈے نیڑے نہیں آن دیاں گے
جے وے تمہارے چرن آئے پرے
ہاں ایک شرط تے سنگھ تہاڈے کول آ سکن گے جے اے سارے سنگھ تہاڈے چرنی پہن آ کے تہاڈے اگے جھکن
تو ات دیش منگ گجرے کریں
ایتھے دیش وچ تہاڈے ادھین رہ کے اپنا گزارا کرن گے منگ کے کھان گے ایہو جی حالت کر دیاں گے اسی انہاں سنگھاں دی
کئی ہزار ہم لیائے قرآن
ہاں ویکھو اسی ہزاراں قرآناں لے کے آئے ہیں قسماں اتے لکھیاں ہوئیاں نے تسی ساڈیاں گلاں تے یقین کر لو جو اسی کہہ رہے ہاں
قسم کرن تمہارے سنگ جان
تہاڈے نال قول کرن واسطے قسم کرن واسطے اسی اپنیاں قرآناں لے کے آئے ہاں
دوہرا ایسی ایسی بات کر ਭੇਜਿਓ ਬੋ ਸਮਝਾਏ।
ਇਹੋ ਇਹੋ ਜਿਹੀਆਂ ਗੱਲਾਂ ਬਹੁਤ ਕੀਤੀਆਂ ਇਹਨਾਂ ਵਕੀਲਾਂ ਨੇ ਜਿਹੜੇ ਉਹ ਬੰਦਈ ਸਨ ਉਹਨਾਂ ਦੇ ਨਾਲ।
ਬੰਦੈ ਕੇ ਜੋ ਸਿੱਖ ਹੁਤੇ ਸੋਲੀ ਨੇ ਪਰਮਾਏ।
ਸਰਕਾਰ ਜਿਹੜੇ ਵਕੀਲ ਤੁਰਕ ਸਨ ਕੁਝ ਕਾਮਯਾਬ ਵੀ ਰਹੇ, ਜਿਹੜੇ ਉਹ ਬੰਦਈ ਸਿੱਖ ਸਨ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਹਿ ਕਹਿ ਕੇ ਇਹਨਾਂ ਨੇ ਭਰਮਾ ਲਿਆ।
ਜੋ ਪਈ ਉਨ ਤੇ ਬਾਤਾਂ ਬਹੁਤ ਕਹਾਈਆਂ।
ਉਹਨਾਂ ਕੋਲੋਂ ਬੜੀਆਂ ਬੜੀਆਂ ਗੱਲਾਂ ਇਹਨਾਂ ਨੇ ਬਾਬਾ ਜੀ ਦੇ ਕੋਲ ਵੀ ਪਹੁੰਚਦੀਆਂ ਕੀਤੀਆਂ।
ਕਈ ਗੱਲਾਂ ਉਨ ਮਨੋ ਬਣਾਈਆਂ।
ਕਈ ਗੱਲਾਂ ਉਹਨਾਂ ਨੇ ਆਪਣੇ ਮਨੋ ਹੀ ਬਣਾ ਲਈਆਂ, ਆਪਣੇ ਨਾਲੋਂ ਜਿਹੜੀਆਂ ਗੱਲਾਂ ਉਹਨਾਂ ਵਕੀਲਾਂ ਨੇ ਕਹੀਆਂ ਉਹ ਤਾਂ ਕਈਆਂ ਹੀ, ਕਈ ਆਪਣੇ ਕੋਲੋਂ ਹੀ ਬਣਾ ਲਈਆਂ।
ਕਈ ਸੁਲਤਾਨੀ ਹਿੰਦੂ ਪਰਮਾਏ।
ਖਾਲਸਾ ਜੀ ਹੁਣ ਇਹਨਾਂ ਨੇ ਕੀ ਕੀਤਾ ਵੀ ਬੰਦਾ ਸਿੰਘ ਜੀ ਦੀ ਫੌਜ ਵਿਚ ਕੁਝ ਬੰਦੇ ਆਪਣੇ ਪਾ ਦਈਏ ਬਹਰੂਪੀਏ, ਤੇ ਮੌਕਾ ਆਉਣ ਤੇ ਲੋੜ ਪੈਣ ਤੇ ਉਹ ਸਾਡੀ ਮਦਦ ਕਰਨ। ਇਹਨਾਂ ਤੁਰਕਾਂ ਨੇ ਕੀ ਕੀਤਾ, ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕੋਲ ਕੁਝ ਸੁਲਤਾਨੀਏ ਹਿੰਦੂ, ਉਹ ਹਿੰਦੂ ਜਿਹੜੇ ਸਖੀ ਸਰਵਰ ਨੂੰ ਪੂਜਦੇ ਸੀ, ਜਿਨ੍ਹਾਂ ਦਾ ਕੋਈ ਆਪਣਾ ਦੀਨ ਮਜ਼ਹਬ ਨਹੀਂ ਸੀ, ਉਹ ਹਿੰਦੂਆਂ ਨੂੰ ਇਕੱਠੇ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਭੇਜ ਦਿੱਤਾ।
ਬੰਦੇ ਹੋਣ ਸਿੱਖ ਆਖ ਕਲਾਏ।
ਇਕੱਠੇ ਹੋ ਕੇ ਆ ਗਏ, ਨਾ ਤੁਰਕਾਂ ਦਾ ਲਾਲਚ ਦਿੱਤਾ ਹੋਇਆ, ਆ ਕੇ ਕਹਿਣ ਲੱਗੇ ਬਾਬਾ ਜੀ ਅਸੀਂ ਤੁਹਾਡੇ ਸਿੱਖ ਬਣਨ ਆਏ ਹਾਂ। ਹਾਲਾਂਕਿ ਉਹ ਨਾ ਸਖੀ ਸਰਵਰ ਦੇ ਚੇਲੇ ਸੀ, ਨਾ ਉਹਨਾਂ ਦਾ ਕੋਈ ਇਮਾਨ ਸੀ, ਹੈ ਨਾ ਸਰਵਰੀਏ ਸਾਰੇ, ਤੇ ਜਾਣ ਬੁੱਝ ਕੇ ਤੁਰਕਾਂ ਨੇ ਭੇਜੇ ਕਿ ਤੁਸੀਂ ਜਾ ਕੇ ਬੰਦਾ ਸਿੰਘ ਦੇ ਕੋਲ ਭਰਤੀ ਹੋ ਜਾਓ, ਉਹਨਾਂ ਦੇ ਕੋਲ ਜਾ ਕੇ ਸਿੱਖ ਬਣ ਜਾਓ, ਉਹਨਾਂ ਦੇ ਮੁਰੀਦ ਬਣ ਜਾਓ। ਆਮ ਕਰਕੇ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ, ਕੋਈ ਵੀ ਮੁਹਿੰਮ ਚੱਲਦੀ ਹੈ ਉਸ ਮੁਹਿੰਮ ਦੇ ਵਿਚ ਜਦੋਂ ਸੂਰਬੀਰ ਬਹਾਦਰ ਯੋਧਿਆਂ ਦੀ ਮੁਹਿੰਮ ਹੁੰਦੀ ਹੈ, ਉਹਦੇ ਵਿਚ ਉਹ ਕੁਝ ਆਪਣੇ ਬੰਦਿਆਂ ਨੂੰ ਫਿੱਟ ਕਰ ਦਿੰਦੇ ਨੇ, ਜਾਣ ਬੁੱਝ ਕੇ ਉਦਾਂ ਦਾ ਭੇਸ ਬਣਾ ਕੇ ਵੀ ਉਦਾਂ ਦੇ ਬਣ ਕੇ ਤੁਸੀਂ ਉਹਨਾਂ ਵਿਚ ਰਹਿਣ ਲੱਗ ਜਾਓ, ਔਰ ਉਸ ਮੂਵਮੈਂਟ ਨੂੰ ਵਿਗਾੜਨ ਵਾਸਤੇ ਤੁਸੀਂ ਮਾੜੇ ਕੰਮ ਕਰੋ ਤੇ ਨਾ ਉਹਨਾਂ ਦਾ ਲੱਗੇਗਾ ਵੀ ਇਹਨਾਂ ਨੇ ਕੀਤੇ ਨੇ। ਇੱਦਾਂ ਸਰਕਾਰਾਂ ਕਰਦੀਆਂ ਆਈਆਂ ਨੇ, ਸਾਡਾ ਪਿਛਲਾ ਇਤਿਹਾਸ ਹੈ, ਬਹੁਤਾ ਪੁਰਾਣਾ ਵੀ ਨਹੀਂ ਹੈ। ਉਹ ਜਾਣ ਬੁੱਝ ਕੇ ਉਸ ਮੂਵਮੈਂਟ ਨੂੰ ਵਿਗਾੜਨ ਵਾਸਤੇ, ਉਸਦੀ ਜਿਹੜੀ ਦਿੱਖ ਲੋਕਾਂ ਦੇ ਵਿੱਚ ਚੰਗੀ ਇਮੇਜ ਬਣੀ ਹੁੰਦੀ ਆ ਉਹਨੂੰ ਨੀਵਾਂ ਸੁੱਟਣ ਵਾਸਤੇ ਆਪਣੇ ਬੰਦੇ ਜਾਣ ਬੁੱਝ ਕੇ ਵਿੱਚ ਫਿੱਟ ਕਰ ਦਿੱਤੇ ਜਾਂਦੇ ਨੇ, ਜਿਨ੍ਹਾਂ ਨੂੰ ਮੁਖਬਰ ਕਿਹਾ ਜਾਂਦਾ, ਜਿਨ੍ਹਾਂ ਨੂੰ ਸ਼ਾਇਦ ਅੱਜ ਕੱਲ੍ਹ ਦੀਆਂ ਬੋਲੀਆਂ ਵਿੱਚ ਕੈਟ ਵੀ ਕਿਹਾ ਜਾਂਦਾ, ਵੀ ਉਹ ਜਾਣ ਬੁੱਝ ਕੇ ਬਣਾ ਕੇ ਉੱਥੇ ਭੇਜ ਦਿੱਤੇ ਜਾਂਦੇ ਉਸ ਮੂਵਮੈਂਟ ਨੂੰ ਭ੍ਰਸ਼ਟ ਕਰਨ ਵਾਸਤੇ। ਉਸ ਵੇਲੇ ਦੀ ਸਰਕਾਰ ਨੇ ਵੀ ਇਸੇ ਤਰ੍ਹਾਂ ਕੀਤਾ। ਬਾਬਾ ਜੀ ਦੇ ਪਾਸ ਕੁਝ ਹਿੰਦੂ ਲੋਕ ਇਕੱਠੇ ਕੀਤੇ, ਉਹਨਾਂ ਨੇ ਉਹ ਹਿੰਦੂ ਜਿਹੜੇ ਸਰਵਰੀਏ ਸਨ, ਜਿਹੜੇ ਪੱਕੇ ਹਿੰਦੂ ਵੀ ਨਹੀਂ ਸੀ, ਵੀ ਨਾ ਹਿੰਦੂ ਤੇ ਨਾ ਮੁਸਲਮਾਨ, ਵਿੱਚ ਵਿਚਾਲੇ ਜੇ ਸਨ, ਉਹ ਸਰਵਰ ਨੂੰ ਮੰਨਣ ਵਾਲੇ ਜਿਹੜੇ ਸਨ, ਜਿਹੜੇ ਜਾਹਰ ਪੀਰ ਗੂਗੇ ਨੂੰ ਮੰਨਣ ਵਾਲੇ ਸਨ, ਉਹ ਕੁਝ ਹਿੰਦੂ ਇਕੱਠੇ ਕਰਕੇ ਭੇਜ ਦਿੱਤੇ ਬਾਬਾ ਜੀ ਦੇ ਪਾਸ ਕਿ ਬਾਬਾ ਜੀ ਅਸੀਂ ਤੁਹਾਡੇ ਸਿੱਖ ਬਣਨ ਵਾਸਤੇ ਆਏ ਹਾਂ।
ਕਹੇ ਡੇਰੋ ਹਮ ਕਿਸ ਵੱਲ ਲਾਵੇ।
ਜਿਹੜਾ ਸ਼ਰਨ ਚ ਆ ਜਾਏ, ਇਹ ਗੁਰੂ ਘਰ ਦਾ ਨਿਯਮ ਹੈ, ਇਹ ਨਹੀਂ ਵੇਖਦੇ ਵੀ ਕੌਣ ਹੈ, ਸ਼ਰਨ ਚ ਆ ਜਾਵੇ ਉਹਨੂੰ ਰੱਖ ਲੈਣਾ। ਬਾਬਾ ਜੀ ਨੇ ਵੀ ਉਸੇ ਨਿਯਮ ਦੀ ਪਾਲਣਾ ਕੀਤੀ। ਇਹਨਾਂ ਪੁੱਛਿਆ ਬਾਬਾ ਜੀ ਅਸੀਂ ਡੇਰਾ ਕਿਸ ਪਾਸੇ ਕਰੀਏ, ਕਿਸ ਪਾਸੇ ਅਸੀਂ ਆਪਣਾ ਪੜਾਅ ਕਰੀਏ।
ਬੰਦਾ ਕਹੇ ਤੁਮ ਜਿੱਧਰ ਭਾਵੇ।
ਬਾਬਾ ਜੀ ਨੇ ਕਹਿ ਦਿੱਤਾ ਭਾਈ ਜਿੱਧਰ ਤੁਹਾਡੇ ਮਨ ਦੀ ਇੱਛਾ ਹੋਵੇ ਉੱਥੇ ਕਰ ਲਓ।
ਐਸੀ ਤੋਰ ਸੇ ਬੰਦਾ ਪੁਲਾਇਓ।
ਇਹਨਾਂ ਨੇ ਸੋਚਿਆ ਵੀ ਸ਼ਾਇਦ ਏਦਾਂ ਦੀਆਂ ਗੱਲਾਂ ਕਰਕੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੁਲਾ ਦਿੱਤਾ ਹੈ।
ਆਪ ਚੁੱਤਰ ਫੈ ਡੇਰਾ ਲਵਾਇਓ।
ਇਹਦਾ ਤੁਰਕ ਹੌਲੇ ਹੌਲੇ ਕਰਕੇ ਪਹਿਲਾਂ ਤਾਂ ਏਦਾਂ ਦੇ ਲੋਕ ਭੇਜੇ, ਉਹਨਾਂ ਦੇ ਡੇਰੇ ਕਰਵਾ ਦਿੱਤੇ ਚਾਰੇ ਪਾਸੇ, ਫਿਰ ਆਪਣੀਆਂ ਥੋੜੀਆਂ ਥੋੜੀਆਂ ਫੌਜਾਂ ਸੱਦਣੀਆਂ ਸ਼ੁਰੂ ਕਰ ਦਿੱਤੀਆਂ, ਕਦੇ 100 ਕਦੇ 200 ਕਦੇ 400, ਜਾਣ ਕੇ ਕਹਿਣਾ ਜੀ ਇਹ ਤਾਂ ਸੇਵਕ ਬਣ ਕੇ ਆਏ ਨੇ ਤੁਹਾਡੇ ਕੋਲ। ਚਾਰੇ ਪਾਸੇ ਇਹਨਾਂ ਨੇ, ਨੇੜੇ ਤਾਂ ਨਹੀਂ ਆਏ ਗੜੀ ਦੇ, ਥੋੜੇ ਜੇ ਦੂਰ ਰੱਖੇ ਵੀ ਜਦੋਂ ਮੌਕਾ ਆਵੇ ਉਦੋਂ ਇੱਕਦਮ ਨੇੜੇ ਆ ਕੇ ਗੜੀ ਨੂੰ ਘੇਰਾ ਪਾ ਲੈਣ, ਥੋੜੇ ਜਿਹੇ ਫਰਕ ਦੇ ਉੱਤੇ, ਕੋਈ ਪੰਜ ਪੰਜ ਚਾਰ ਚਾਰ ਪੋਹ ਦੇ ਫਰਕ ਦੇ ਉੱਤੇ ਉਹਨਾਂ ਤੁਰਕਾਂ ਦੇ ਡੇਰੇ ਪਵਾ ਕੇ ਚਾਰੇ ਪਾਸੇ ਛਾਵੜੀਆਂ ਪਵਾ ਦਿੱਤੀਆਂ।
ਐਸੀ ਐਸੀ ਬਾਤਨ ਲਾਏ,
ਇਹੋ ਜਿਹੀਆਂ ਗੱਲਾਂ ਵਿੱਚ ਇਹਨਾਂ ਨੇ ਬੰਦਿਆਂ ਨੂੰ ਲਾ ਲਿਆ।
ਡੇਰਾ ਕੀ ਨਾ ਟਿਗ ਟਿਗ ਜਾਏ,
ਨੇੜੇ ਨੇੜੇ ਆ ਕੇ ਇਹਨਾਂ ਤੁਰਕਾਂ ਨੇ ਡੇਰਾ ਕਰ ਲਿਆ।
ਔਰ ਦਰਬ ਤਿੰਨ ਦਈ ਕਲਾਏ,
ਰੁਪਈਏ ਪੈਸੇ ਥੋੜੇ ਬਹੁਤੇ ਰੋਜ਼ ਅੰਦਰ ਭੇਜ ਦਿੰਦੇ ਨੇ ਇਹ ਪ੍ਰਮਾਣ ਵਾਸਤੇ ਵੀ ਅਸੀਂ ਤਾਂ ਤੁਹਾਡੇ ਸੇਵਕ ਹਾਂ।
ਆਟਾ ਦਾਣਾ ਕਿਚਕ ਦਿਵਾਏ,
ਥੋੜਾ ਬਹੁਤਾ ਆਟਾ ਦਾਣਾ ਜਿਹੜਾ ਹੈ ਉਹ ਭੇਜ ਦਿੰਦੇ ਹਨ।
ਬੰਦੇ ਕਾ ਦਲ ਜੈ ਕਹੀਂ ਜਾਵੇ,
ਬਾਬਾ ਬੰਦਾ ਸਿੰਘ ਜੀ ਦੇ ਨਾਲ ਜਿਹੜੇ ਸਿੰਘ ਨੇ ਫੌਜਾਂ ਨੇ ਉਹ ਜਦਰ ਕਿਤੇ ਬਾਹਰ ਨੂੰ ਜਾਂਦੇ ਹਨ,
ਉਤ ਵੱਲ ਤੁਰਕ ਨਾ ਕੋਈ ਧਾਰੈ,
ਤੁਰਕ ਨੀ ਉਧਰ ਜਾਂਦੇ, ਉਹ ਕਹਿੰਦੇ ਪਿੱਛੇ ਰਹੋ ਇਹਨਾਂ ਨੂੰ ਇੱਕ ਵਾਰੀ ਫਿਰਨ ਦਿਓ ਵੀ ਇਹਨਾਂ ਦਾ ਦਿਲ ਖੁੱਲ ਜੇ, ਇਹਨਾਂ ਦੇ ਮਨ ਤੇ ਭਰੋਸਾ ਬੱਜ ਜੇ ਕਿ ਅਸੀਂ ਇਹਨਾਂ ਨੂੰ ਘੇਰਾ ਪਾ ਕੇ ਹਮਲਾ ਕਰਨ ਵਾਸਤੇ ਨਹੀਂ ਆਏ, ਕਿਉਂਕਿ ਬਾਕੀ ਫੌਜਾਂ ਪਿੱਛੇ ਸੀ, ਸੂਬਾ ਲਾਹੌਰ ਲੈ ਕੇ ਆ ਰਹੇ, ਥੋੜੀ ਜਿਹੀ ਫੌਜ ਅੱਗੇ ਆਈ ਹੈ ਵੀ ਮੌਕਾ ਆਉਣ ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਸੱਦ ਲਵਾਂਗੇ ਕਿ ਇੱਕਦਮ ਆ ਕੇ ਫਿਰ ਘੇਰੇ ਵਿੱਚ ਘੇਰਾ ਕਰ ਲਵਾਂਗੇ, ਪਹਿਲਾਂ ਥੋੜੀ ਥੋੜੀ ਫੌਜ ਲੈ ਕੇ ਆਏ ਹੋਏ ਨੇ। ਕਹਿੰਦੇ ਜੇ ਕੋਈ ਸਿੰਘ ਜਾਂਦਾ ਬਾਹਰ ਨੂੰ ਤੇ ਉਹਨਾਂ ਨੂੰ ਜਾਣ ਦਿਓ, ਕਿਸੇ ਨੇ ਉਸ ਸਿੰਘ ਦਾ ਰਸਤਾ ਨਹੀਂ ਰੋਕਣਾ।
ਬੰਦੇ ਕਹਿ ਕਰੇ ਤਦੀ ਲੋਕ,
ਏਦਾਂ ਦਾ ਉਸ ਵੇਲੇ ਕਹਿਣ ਲੱਗੇ ਵੀ ਜੇ ਕਿਤੇ ਅਸੀਂ ਕਿਸੇ ਸਿੰਘ ਨੂੰ ਰੋਕਿਆ ਤੇ ਉਹਨਾਂ ਨੇ ਜਾ ਕੇ ਬੰਦੇ ਨੂੰ ਕਹਿਣਾ ਵੀ ਸਾਨੂੰ ਏਦਾਂ ਰੋਕਿਆ ਤੇ ਉਹਨਾਂ ਨੂੰ ਸ਼ੱਕ ਹੋ ਜਾਣਾ, ਉਹਨਾਂ ਦੇ ਮਨ ਦੇ ਵਿੱਚ ਸ਼ੱਕ ਹੋ ਜਾਏਗਾ ਵੀ ਇਹ ਤੁਰਕ ਜਿਹੜੇ ਨੇ ਘੇਰਾ ਪਾ ਰਹੇ ਨੇ।
ਸੋ ਟਲ ਜਾਵੇ ਕਰ ਦਿਲ ਸ਼ੋਕ,
ਉਸ ਵੇਲੇ ਟਲ ਜਾਣਗੇ ਤੇ ਟਲ ਕੇ ਆਖਣਗੇ ਜੀ ਇਹ ਤਾਂ ਫਿਰ ਆਪਣੇ ਮਨ ਦੇ ਵਿੱਚ ਸਾਡੇ ਪ੍ਰਤੀ ਵੈਰ ਰੱਖਣ ਲੱਗ ਪੈਣਗੇ, ਹੁਣ ਇਹਨਾਂ ਕੁਝ ਬੰਦਈਆਂ ਨੂੰ ਅਸੀਂ ਭਰਮਾਇਆ ਹੋਇਆ ਇਸ ਕਰਕੇ ਹੁਣ ਇਹਨਾਂ ਨੂੰ ਇਸ ਪ੍ਰਕਾਰ ਨਾਲ ਰੋਕਿਆ ਜਾਵੇਗਾ।
ਕਦੇ ਕਾਏ ਪਰਵਾਨੋ ਸ਼ਾ ਆਇਆ,
ਉਸ ਵੇਲੇ ਬਾਬਾ ਬੰਦਾ ਸਿੰਘ ਜੀ ਨੂੰ ਭਰਮਾਉਣ ਵਾਸਤੇ ਕਦੇ ਤਾਂ ਇਹ ਕਹਿੰਦੇ ਨੇ ਅੰਦਰ ਸੁਨੇਹਾ ਭੇਜ ਦਿੰਦੇ ਨੇ, ਕਹਿੰਦੇ ਬਾਬਾ ਜੀ ਬਾਦਸ਼ਾਹ ਦਾ ਪਰਵਾਨਾ ਆਇਆ ਹੈ, ਅੱਜ ਚਿੱਠੀ ਆਈ ਆ ਬਾਦਸ਼ਾਹ ਦੀ, ਉਹਨੇ ਤੁਹਾਨੂੰ ਸਲਾਮ ਭੇਜੀ ਹੈ। ਕਦੇ ਕਹਿੰਦੇ ਜੀ ਸੂਬੇ ਲਾਹੌਰ ਦੀ ਚਿੱਠੀ ਆਈ ਹੈ, ਉਹਨੇ ਤੁਹਾਨੂੰ ਸਲਾਮ ਭੇਜੀ ਹੈ।
ਤੁਮ ਕੋ ਮੁਲਕ ਪਹਾੜ ਲਿਖਾਇਆ,
ਤੁਹਾਨੂੰ ਜਿੰਨਾ ਪਹਾੜ ਦਾ ਮੁਲਕ ਹੈ ਉਹ ਸਾਰਾ ਤੁਹਾਨੂੰ ਦੇ ਦੇਵਾਂਗੇ।
ਸਾਤ ਦੂਨ ਤੋਏ ਦਈ ਹੈ ਸਾਰੀ,
ਕਹਿੰਦੇ ਜੀ ਬਾਦਸ਼ਾਹ ਨੇ ਲਿਖ ਕੇ ਭੇਜਿਆ ਵੀ ਆ ਜਿੰਨਾ ਦੇਹਰਾਦੂਨ ਦਾ ਇਲਾਕਾ ਦੂਨ ਦਾ ਇਲਾਕਾ ਉਹਨੇ ਲਿਖ ਕੇ ਭੇਜ ਦਿੱਤੀ ਆ ਜੀ, ਆਹ ਵੀ ਤੁਹਾਡੀ। ਗੱਲਾਂ ਗੱਲਾਂ ਦੇ ਨਾਲ ਹੀ ਨਾ ਹਵਾ ਦੇ ਵਿੱਚ ਉਡਾਈ ਜਾਂਦੇ, ਹਾਲਾਂਕਿ ਬਾਬਾ ਜੀ ਕੱਲੀ ਕੱਲੀ ਗੱਲ ਇਹਨਾਂ ਦੀ ਜਾਣਦੇ ਨੇ ਵੀ ਇਹ ਕੀ ਕਰ ਰਹੇ ਹਨ।
ਜੰਮੂ ਲਾਕ ਓ ਲਾਕ ਹਰ ਦੁਆਰੀ,
ਕਹਿੰਦੇ ਜੰਮੂ ਤੱਕ ਦਾ ਇਲਾਕਾ ਅੱਜ ਬਾਦਸ਼ਾਹ ਨੇ ਤੁਹਾਨੂੰ ਦੇ ਦਿੱਤਾ ਜੀ, ਅੱਜ ਕਸ਼ਮੀਰ ਦਾ ਇਲਾਕਾ ਤੁਹਾਨੂੰ ਦੇ ਦਿੱਤਾ, ਅੱਜ ਹਰਿਦੁਆਰ ਦਾ ਜਿੰਨਾ ਇਲਾਕਾ ਹੈ ਉਹ ਤੁਹਾਨੂੰ ਦੇ ਦਿੱਤਾ ਹੈ।
ਔਰ ਕੌਲੇ ਹੋ ਜੋ ਲੋੜੇ
ਬੰਦਈ ਨੇ ਨਾ ਉਹਨਾਂ ਨੂੰ ਚਿੱਠੀਆਂ ਦੇਈ ਜਾਂਦੇ, ਕਹਿੰਦੇ ਜੀ ਆਹ ਵੇਖੋ ਆਹ ਵੀ ਇਲਾਕਾ ਭੇਜ ਦਿੱਤਾ ਬਾਦਸ਼ਾਹ ਨੇ ਲਿਖ ਕੇ, ਕਾਗਜ਼ਾਂ ਵਿੱਚ ਹੀ ਸਾਰਾ ਕੁਝ ਹੋ ਰਿਹਾ, ਹਕੀਕੀ ਤੌਰ ਤੇ ਨਹੀਂ ਕੇਵਲ ਕਾਗਜ਼ਾਂ ਵਿੱਚ ਹੀ। ਕਹਿੰਦੇ ਆਹ ਵੇਖੋ ਹੋਰ ਜੇ ਤੁਸੀਂ ਤੁਹਾਨੂੰ ਇਲਾਕਾ ਖਾਸ ਚਾਹੀਦਾ ਤੇ ਉਹ ਵੀ ਦੱਸ ਦਿਓ। ਤੇ ਉਹ ਜਿਹੜੇ ਬੰਦਈ ਕੁਝ ਭੋਲੇ ਭਾਲੇ ਸਨ ਜਿਨ੍ਹਾਂ ਨੂੰ ਰਾਜਨੀਤੀ ਦਾ ਬੋਧ ਨਹੀਂ ਸੀ, ਉਹ ਕਹਿੰਦੇ ਜੀ ਉਹ ਜਿਹੜਾ ਇਲਾਕਾ ਉਹ ਵੀ ਦੇ ਦਿਓ ਸਾਨੂੰ। ਉਹ ਕਹਿੰਦੇ ਚਲੋ ਬਾਦਸ਼ਾਹ ਕੋਲ ਦਰਖਾਸਤ ਭੇਜ ਦਿੰਦੇ ਆ, ਉਹ ਵੀ ਦੇ ਦਿਆਂਗੇ ਤੁਹਾਨੂੰ। ਏਦਾਂ ਗੱਲਾਂ ਕਰ ਕਰਕੇ ਭਰਮਾ ਰਹੇ ਨੇ।
ਅਬ ਲੈ ਲਓ ਨਾ ਫਿਰ ਕੁਛ ਛੇੜਿਓ,
ਕਹਿੰਦੇ ਵੀ ਹੁਣ ਲੈ ਲਓ ਇਹ ਸਾਰੀਆਂ ਸ਼ਕਤੀਆਂ, ਮੁੜ ਕੇ ਤੁਹਾਨੂੰ ਫਿਰ ਕਿਸੇ ਪ੍ਰਕਾਰ ਦੀ ਕੋਈ ਛੇੜ ਨਹੀਂ ਹੋਵੇਗੀ।
ਦੋਹਰਾ ਜਬ ਤੁਰ ਕਨ ਕੇ ਰੋਕੀਓ, ਬੜ ਨਿਕਲਨ ਨੈ ਦੇਹੇ।
ਖਾਲਸਾ ਜੀ ਆਖਰਕਾਰ ਫੌਜਾਂ ਆ ਗਈਆਂ, ਪਿੱਛੋਂ ਨਵਾਬ ਵੀ ਆ ਗਿਆ। ਇਤਿਹਾਸਕਾਰ ਲਿਖਦੇ ਨੇ ਕਿ 25 ਤੋਂ 30 ਹਜ਼ਾਰ ਦੇ ਨੇੜੇ ਫੌਜ ਸੀ ਜਿਨ੍ਹਾਂ ਨੇ ਆਲੇ ਦੁਆਲੇ ਆ ਕੇ ਘੇਰੇ ਕੱਤ ਲਏ ਤੇ ਘੇਰੇ ਕਤਲੇ। ਇੱਧਰ ਸਿੰਘਾਂ ਨੇ ਵੇਖਿਆ, ਜਿਹੜੇ ਭਾਈ ਬਾਗ ਸਿੰਘ ਵਰਗੇ ਸਿੰਘ ਸਨ ਉਹਨਾਂ ਵੇਖਿਆ ਵੀ ਤੁਰਕ ਜਿਹੜੇ ਨੇ ਕਹਿ ਕੁਝ ਹੋਰ ਰਹੇ ਨੇ, ਕਰ ਕੁਝ ਹੋਰ ਰਹੇ ਨੇ। ਕਹਿੰਦੇ ਅਸੀਂ ਤਾਂ ਕੇਵਲ ਦਰਸ਼ਨਾਂ ਨੂੰ ਆਏ ਹਾਂ, ਇੱਥੇ ਤਾਂ ਕੁਝ ਹੋਰ ਹੀ ਬੰਦੋਬਸਤ ਹੋ ਰਿਹਾ। ਜਮੂਰ ਆ ਰਹੇ ਨੇ, ਤੋਪਾਂ ਆ ਰਹੀਆਂ ਨੇ, ਰਹਿਕਲੇ ਆ ਰਹੇ ਨੇ, ਫੌਜੀ ਦਸਤੇ ਆ ਰਹੇ ਨੇ। ਤੋ ਆਖਿਰਕਾਰ ਤੁਰਕਾਂ ਨੇ ਘੇਰਾ ਪਾ ਲਿਆ। ਹੁਣ ਇੰਨਾ ਔਖਾ ਕਰ ਦਿੱਤਾ ਕੰਮ ਕਿ ਸਿੰਘਾਂ ਦਾ ਬਾਹਰ ਨਿਕਲਣਾ ਵੀ ਔਖਾ। ਪਹਿਲਾਂ ਤਾਂ ਕਹਿੰਦੇ ਸੀ ਜਾਣ ਦਿਓ ਖੁੱਲੇ ਇਹਨਾਂ ਨੂੰ, ਹੁਣ ਇਹਨਾਂ ਨੇ ਜਦੋਂ ਕਿਸੇ ਸਿੰਘ ਨੇ ਬਾਹਰ ਜਾਣਾ ਤੇ ਅੱਗਾ ਰੋਕ ਲੈਣਾ, ਬਾਹਰ ਜਾਣਾ ਤੇ ਬਾਹਰੋਂ ਕਿਸੇ ਨੂੰ ਅੰਦਰ ਆਉਣ ਤੋਂ ਰੋਕਾਂ ਕਰ ਦਿੱਤੀਆਂ।
ਤਬ ਲੋਗਨ ਦੁੱਖ ਪਾ ਕੇ ਇਹ ਹਮ ਸੋ ਦਾਦਾ ਕਮੇ।
ਸਿੰਘ ਸਨ ਉਹਨਾਂ ਨੇ ਆਖਿਆ ਕਿ ਤੁਰਕ ਤਾਂ ਸਾਡੇ ਨਾਲ ਦਗਾ ਕਰ ਰਹੇ ਨੇ, ਇਹ ਸਾਡੇ ਨਾਲ ਫਰੇਬ ਕਰ ਰਹੇ ਨੇ।
ਜੋ ਪਈ ਬਾਜ ਸਿੰਘ ਤੋਂ ਵੱਡ ਮੁਖਤਿਆਰ।
ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਬਾਅਦ ਜਿਹੜੇ ਮੁਖੀ ਸਿੰਘਾਂ ਦੇ ਵਿੱਚੋਂ ਬਾਬਾ ਵਿਨੋਦ ਸਿੰਘ ਹੋਣੀ, ਉਹਨਾਂ ਸਿੰਘਾਂ ਦੇ ਵਿੱਚੋਂ ਭਾਈ ਬਾਜ ਸਿੰਘ ਜੀ ਵੀ ਮੁਖੀ ਸਨ। ਉਹ ਕੁਝ ਸਿੰਘ ਭਾਈ ਬਾਜ ਸਿੰਘ ਜੀ ਕੋਲ ਆਏ, ਉਹ ਬੜੇ ਵੱਡੇ ਮੁਖਤਿਆਰ ਸਨ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਖਾਸ ਸਿੰਘਾਂ ਦੇ ਵਿੱਚੋਂ ਇੱਕ ਸਨ ਭਾਈ ਬਾਜ ਸਿੰਘ ਜੀ। ਉਹਨਾਂ ਦੇ ਕੋਲੋਂ ਆ ਕੇ ਕਹਿਣ ਲੱਗੇ,
ਇਨ ਪੈ ਕਰੀ ਸਿੱਖ ਗਰੀਬਨ ਪੁਕਾਰ।
ਭਾਈ ਬਾਜ ਸਿੰਘ ਕੋਲ ਆ ਕੇ ਕੁਝ ਸਿੱਖਾਂ ਨੇ ਪੁਕਾਰ ਕੀਤੀ ਭਾਈ ਬਾਜ ਸਿੰਘ ਨੂੰ, ਕਹਿਣ ਲੱਗੇ,
ਕਹਿਤ ਨਹੀਂ ਤੂੰ ਬੰਦੇ ਪਾਸ।
ਕਹਿਣ ਲੱਗੇ, ਭਾਈ ਬਾਜ ਸਿੰਘ ਜੀ ਤੁਸੀਂ ਕੀ ਵੇਖ ਰਹੇ ਹੋ? ਵੇਖੋ ਆਲੇ ਦੁਆਲੇ ਤੁਰਕਾਂ ਦੀਆਂ ਫੌਜਾਂ ਦੇ ਘੇਰੇ ਪੈ ਗਏ ਨੇ, ਤੇ ਤੁਸੀਂ ਬਾਬਾ ਬੰਦਾ ਸਿੰਘ ਜੀ ਨੂੰ ਕਿਉਂ ਨਹੀਂ ਕਹਿੰਦੇ?
ਕਹਾਂ ਪਇਓ ਤੁਮ ਭੀ ਬੁੱਧ ਨਾਸ।
ਭਾਈ ਬਾਜ ਸਿੰਘ ਜੀ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਵੀ ਇਹ ਤੁਰਕ ਕੀ ਕਰ ਰਹੇ ਹਨ?
ਤੁਰਕ ਕਰਤੇ ਹਮ ਸੋ ਛਲ।
ਤੁਰਕ ਸਾਡੇ ਨਾਲ ਛਲ ਕਰ ਰਹੇ ਨੇ, ਇਹ ਤੁਰਕ ਸਾਡੇ ਨਾਲ ਕਪਟ ਕਰ ਰਹੇ ਨੇ।
ਕਹਿਓ ਨਾ ਸੱਚ ਤੁਮ ਬੰਦੇ ਸੋ ਚੱਲ।
ਭਾਈ ਬਾਜ ਸਿੰਘ ਜੀ ਚਲੋ ਤੁਸੀਂ ਬਾਬਾ ਬੰਦਾ ਸਿੰਘ ਜੀ ਕੋਲ ਚੱਲ ਕੇ ਕਹੋ ਇਹ ਸਾਰੀਆਂ ਗੱਲਾਂ, ਕਿਉਂਕਿ ਕੁਝ ਬੰਦਈ ਸਿੱਖ ਭਰਮੇ ਹੋਏ ਨੇ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਇਹਨਾਂ ਤੁਰਕਾਂ ਦੀ ਛਲ ਨੀਤੀ, ਤੇ ਤੁਸੀਂ ਚੱਲ ਕੇ ਬਾਬਾ ਜੀ ਦੇ ਕੋਲ ਚੱਲ ਕੇ ਬੇਨਤੀ ਕਰੋ।
ਹਮ ਕੋ ਤੁਮ ਕਿਮ ਆਕਾਰਥ ਮਰਵਾਓ।
ਗੱਲ ਹੋਈ ਸਾਨੂੰ, ਤੁਸੀਂ ਕਿਉਂ ਆਕਾਰਥ ਮਰਵਾ ਰਹੇ ਹੋ? ਇੱਥੇ ਆਲੇ ਦੁਆਲੇ ਤੁਰਕਾਂ ਦੀ ਫੌਜ ਦਾ ਘੇਰਾ, ਆਖਿਰਕਾਰ ਉਹ ਹਮਲਾ ਕਰਨਗੇ ਤੇ ਸਾਡੇ ਕੋਲ ਕਿੰਨੀ ਕੁ ਗਿਣਤੀ ਹੈ? ਉਹ ਜ਼ਿਆਦਾ ਗਿਣਤੀ ਵਿੱਚ ਨੇ, ਆਖਿਰਕਾਰ ਆਕਾਰਥ ਹੀ ਸਾਨੂੰ ਮਰਵਾਓਗੇ?
ਲੜਨ ਨਾ ਦਿਓ ਇਮ ਕੈਦ ਕਰਾਓ।
ਇਸ ਹਿਸਾਬ ਨਾਲ ਇਹਨਾਂ ਨੇ ਆਲੇ ਦੁਆਲਿਓ ਘੇਰਾ ਕੀਤਾ, ਸਾਡੀ ਲੜਾਈ ਵੀ ਨਹੀਂ ਇਹਨਾਂ ਨਾਲ ਪੂਰੀ ਹੋ ਸਕਣੀ, ਆਖਿਰਕਾਰ ਇਹਨਾਂ ਨੇ ਸਾਨੂੰ ਜਿਉਂਦਿਆਂ ਨੂੰ ਹੀ ਕੈਦ ਕਰ ਲੈਣਾ।
ਜਿਨ ਕੀ ਖਾਤਰ ਇਹ ਕੰਮ ਬਣਾਇਓ।
ਜਿਸ ਵਾਸਤੇ ਕੰਮ ਕੀਤਾ ਹੋਇਆ ਹੈ
ਹੁਣ ਮੈਂ ਕੋਈ ਨਾ ਫਸਾਇਓ।
ਉਹਨਾਂ ਵਿੱਚੋਂ ਤਾਂ ਕੋਈ ਇੱਥੇ ਆਇਆ ਨਹੀਂ ਹੋਇਆ, ਇਸ ਕਰਕੇ ਤੁਸੀਂ ਭਾਈ ਬਾਜ ਸਿੰਘ ਜੀ ਤੁਸੀਂ ਅੱਗੇ ਚੱਲ ਕੇ ਬਾਬਾ ਜੀ ਦੇ ਨਾਲ ਸਲਾਹ ਕਰੋ ਕਿ ਤੁਰਕ ਜਿਹੜੇ ਨੇ ਘੇਰਾ ਪਾ ਰਹੇ ਨੇ ਚਾਰੇ ਪਾਸੇ।
ਸੋ ਨੱਠ ਗਏ ਇਸ ਤੋਰ ਪਛਾਣੇ।
ਕਈ ਸਿੰਘ ਜਿਹੜੇ ਨੇ ਉਹ ਬਾਬਾ ਬੰਦਾ ਸਿੰਘ ਜੀ ਦਾ ਸਾਥ ਛੱਡ ਕੇ ਵੀ ਚਲੇ ਗਏ ਨੇ, ਪਰ ਅਸੀਂ ਬਾਬਾ ਜੀ ਦੇ ਕੋਲ ਹਾਂ।
ਹਮ ਆਏ ਫਸੇ ਸੋ ਗਰੀਬ ਇਆਨੇ।
ਕਿਤੇ ਐਸਾ ਨਾ ਹੋਵੇ ਕਿ ਬਿਨਾਂ ਕਾਰਨ ਕੋਈ, ਹਾਲਾਂਕਿ ਇੱਥੇ ਕੋਈ ਏਡੀ ਇੱਥੇ ਕੋਈ ਕਿਲਾ ਏਡਾ ਮਜ਼ਬੂਤ ਨੇ, ਜਿਹੜੀ ਗੁਰਦਾਸ ਨੰਗਲ ਦੀ ਗੜੀ ਵੀ ਸੀ ਨਾ, ਉਹ ਵੀ ਕੋਈ ਕੱਚੀ ਜੀ ਗੜੀ ਸੀ, ਏਡਾ ਮਜ਼ਬੂਤ ਕਿਲਾ ਨਹੀਂ ਸੀ ਕਿ ਜਿੱਥੇ ਕੋਈ ਲੰਮੇ ਸਮੇਂ ਤੱਕ ਮੁਕਾਬਲਾ ਹੋ ਸਕੇ।
ਜਬ ਪਰੂਗੀ ਬੰਦੇ ਪਰ ਭਾਰੀ।
ਹੁਣ ਉਹਨਾਂ ਦੇ ਮਨ ਵਿੱਚ ਇਹ ਵੀ ਸੀ ਕਈ ਸਿੱਖਾਂ ਦੇ, ਕਹਿੰਦੇ ਵੀ ਜੇ ਔਖਾ ਸਮਾਂ ਸਾਡੇ ਤੇ ਆਇਆ ਸਾਡੇ ਕੋਲ ਕਿਹੜਾ ਕੋਈ ਅਜਮਤ ਕਰਾਮਾਤ ਹੈ? ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਉੱਤੇ ਅਗਰ ਕੋਈ ਔਖਾ ਸਮਾਂ ਆਇਆ।
ਸੋ ਨੱਠ ਜਾਊਗਾ ਕਰ ਬੀਰਨ ਸਵਾਰੀ।
ਬਾਬਾ ਜੀ ਨੇ ਤੇ ਆਪਣੇ ਬੀਰਾਂ ਨੂੰ ਕਹਿਣਾ ਵੀ ਸਾਡਾ ਪਲੰਘਾ ਚੁੱਕੂ ਤੇ ਇੱਥੋਂ ਲੈ ਚੱਲੂ, ਤੇ ਅਸੀਂ ਕਿੱਥੇ ਜਾਵਾਂਗੇ? ਕਈਆਂ ਦੇ ਮਨਾਂ ਦੇ ਵਿੱਚ, ਕਿਉਂਕਿ ਹਰ ਇੱਕ ਦਾ ਆਪੋ ਆਪਣਾ ਵਿਊ ਹੁੰਦਾ ਵੀ ਕਿਸ ਨਜ਼ਰੀਏ ਨਾਲ ਉਹ ਵੇਖ ਰਿਹਾ। ਇੱਥੇ ਜਿਹੜਾ ਗੁਰਦਾਸ ਨੰਗਲ ਦੀ ਗੜੀ ਵਿੱਚ ਘੇਰਾ ਕੱਤਿਆ ਇਹਨਾਂ ਤੁਰਕਾਂ ਨੇ, ਤਕਰੀਬਨ 8 ਮਹੀਨੇ ਘੇਰਾ ਰਿਹਾ। 8 ਮਹੀਨੇ ਪਹਿਲਾਂ ਤਾਂ ਹੌਲੇ ਹੌਲੇ ਘੇਰਾ ਇਹਨਾਂ ਪਾ ਕੇ ਰੱਖਿਆ, ਅੰਦਰ ਰਸਤਾ ਬਸਤਾ ਥੋੜੀਆਂ ਓਨੀਆਂ ਕੁ ਜਾਣ ਦੇਣੀਆਂ ਜਿੰਨੀਆਂ ਕੁ 2-4 ਦਿਨਾਂ ਚ ਖਰਚ ਹੋ ਜਾਣ, ਜ਼ਿਆਦਾ ਲੰਮਾ ਰਸਤ ਬਸਤ ਨਹੀਂ ਸੀ ਜਾਣ ਦਿੰਦੇ। ਸਹਿਜੇ ਸਹਿਜੇ ਹੌਲੇ ਹੌਲੇ ਇਹਨਾਂ ਨੇ ਤੰਗ ਕਰਨਾ ਸ਼ੁਰੂ, ਇਕਦਮ ਘੇਰਾ ਨਹੀਂ ਪਿਆ, ਇਕਦਮ ਘੇਰਾ ਨਹੀਂ ਪਾਇਆ, 8 ਮਹੀਨੇ ਦਾ ਘੇਰਾ ਸੀ। ਹੌਲੇ ਹੌਲੇ ਇਹਨਾਂ ਨੇ ਆਪਣਾ ਜਿਹੜਾ ਆਲੇ ਦੁਆਲੇ ਫੌਜੀ ਪ੍ਰਬੰਧ ਸੀ ਉਹ ਸਖ਼ਤ ਕੀਤਾ ਸੀ, ਇਹ ਇਤਿਹਾਸ ਹੈ। ਇਹ ਕਹਿਣ ਲੱਗੇ ਵੀ ਹੁਣ ਇੰਨਾ ਔਖਾ ਹੋ ਗਿਆ ਵੀ ਤੁਰਕ ਸਾਨੂੰ ਰਾਹ ਤੋਂ ਰੋਕਦੇ ਨੇ, ਘੋੜਿਆਂ ਵਾਸਤੇ ਘਾਹ ਪੱਠਾ ਲੈਣ ਜਾਂਦੇ ਆ ਤਾਂ ਰੋਕਦੇ ਨੇ, ਬਾਹਰੋਂ ਅੰਨ ਰਸਤ ਬਸ ਜੇ ਜ਼ਿਆਦਾ ਲੈ ਕੇ ਆਉਂਦੇ ਆ ਤਾਂ ਵੀ ਰੋਕਦੇ ਨੇ। ਇਸ ਕਰਕੇ ਜਿਸ ਔਖਾ ਸਮਾਂ ਆਣ ਬਣਿਆ ਤੇ ਬਾਬਾ ਜੀ ਦੇ ਕੋਲ ਤਾਂ ਉਹਨਾਂ ਦੇ ਵੀਰ ਨੇ, ਉਹਨਾਂ ਦੇ ਵੀਰਾਂ ਨੇ ਉਹਨਾਂ ਦੇ ਪਲਗਾ ਚੁੱਕ ਕੇ ਲੈ ਜਾਣਾ, ਉਹ ਤਾਂ ਚਲੇ ਜਾਣਗੇ, ਅਸੀਂ ਕਿੱਥੇ ਜਾਵਾਂਗੇ।
ਸੋ ਪਚਾਸ ਕੋ ਇਹ ਉੱਡ ਜਾਊਗੇ,
ਉਹਨਾਂ 150 ਕੋ ਦਾ ਫਰਲਾਂਗ ਪੈਂਡਾ ਤੈਅ ਕਰਕੇ ਪਤਾ ਨੀ ਕਿੱਥੇ ਦੇ ਕਿੱਥੇ ਚਲੇ ਜਾਣਗੇ, ਅਸੀਂ ਇੱਥੇ ਫਸ ਜਾਵਾਂਗੇ।
ਹੋਰ ਕਨਕੇ ਹੱਥ ਨਾ ਆਊਗੇ,
ਬਾਬਾ ਬੰਦਾ ਸਿੰਘ ਜੀ ਨੇ ਤਾਂ ਤੁਰਕਾਂ ਦੇ ਹੱਥ ਨੀ ਆਉਣਾ, ਉਹ ਸੂਰਮੇ ਨੇ, ਬਹਾਦਰ ਨੇ, ਫਿਰ ਕਰਾਮਾਤੀ ਵੀ ਹਨ।
ਦੋਹਰਾ ਹਮੇ ਖੁਆਰੀ ਬਣ ਗਈ, ਫਸੇ ਗਰੀਬ ਸੁਆਏ।
ਖੁਆਰੀ ਤਾਂ ਸਾਡੇ ਵਾਸਤੇ ਬਣ ਗਈ, ਅਸੀਂ ਤਾਂ ਗਰੀਬ ਸਿੱਖ ਹਾਂ, ਇੱਥੇ ਓਦਾਂ ਹੀ ਆਣ ਫਸੇ ਹਾਂ ਵੀ ਇੱਥੇ ਕੋਈ ਚੰਗਾ ਵਧੀਆ ਬੰਦੋ, ਲੜਾਈ ਵੀ ਪੂਰੀ ਨਹੀਂ ਹੋ ਸਕਦੀ, ਜੰਗ ਵੀ ਪੂਰਾ ਨਹੀਂ ਹੋ ਸਕਦਾ।
ਤੁਮ ਤੋਂ ਬਹੁਤ ਕਮਾਏ, ਲਿਓ ਪੈਰ ਉਹ ਖਾਏ।
ਭਾਈ ਬਾਜ ਸਿੰਘ ਜੀ, ਅਸੀਂ ਤਾਂ ਕੋਈ ਕਮਾਈਆਂ ਨਹੀਂ ਕੀਤੀਆਂ, ਤੁਸੀਂ ਤਾਂ 3 ਸਾਲ ਸਰਹੰਦ ਦੇ ਗਵਰਨਰ ਰਹੇ ਹੋ, ਬੜੀ ਮਾਇਆ ਉੱਥੋਂ ਗਰਾਈ ਹੈ 3 ਸਾਲ ਦੇ ਵਿੱਚ, ਤੁਹਾਨੂੰ ਤਾਂ ਕੋਈ ਕਮੀ ਨਹੀਂ, ਪੈਰ ਖਾ ਲਵੋਗੇ। ਅਸੀਂ ਤਾਂ ਗਰੀਬ ਸਿੱਖ ਹਾਂ ਤੇ ਅਸੀਂ ਇੱਥੇ ਆ ਕੇ ਘਿਰ ਗਏ ਹਾਂ, ਤੇ ਬਾਬਾ ਜੀ ਜੇ ਸਾਨੂੰ ਛੱਡ ਕੇ ਚਲੇ ਗਏ ਬਾਬਾ ਬੰਦਾ ਸਿੰਘ ਜੀ ਬਹਾਦਰ, ਤੇ ਸਾਡਾ ਕੀ ਬਣੇਗਾ, ਇੱਥੇ ਕੀ ਹੋਵੇਗਾ।
ਜੋ ਪਈ ਤਬ ਸੁਣ ਉਨ ਮੁਖ ਤੇ ਆਰਨ ਪਾਖੀ।
ਇਹ ਸੁਣ ਕੇ ਭਾਈ ਬਾਜ ਸਿੰਘ ਜੀ ਬੋਲੇ, ਅੱਗੋਂ ਕਹਿਣ ਲੱਗੇ ਨਾ ਸਿੱਖਾਂ ਨੂੰ,
ਉਹ ਜਾਣੀ ਜਾਣਾਮ ਬਣੇ ਨਾ ਆਖੀ।
ਕਹਿਣ ਲੱਗੇ ਭਾਈ ਸਿੱਖੋ, ਬਾਬਾ ਬੰਦਾ ਸਿੰਘ ਜੀ ਬਹਾਦਰ ਮਹਾਨ ਜਰਨੈਲ ਨੇ, ਉਹਨਾਂ ਨੂੰ ਤਾਂ ਅਸੀਂ ਤਾਂ ਕਹੀਏ ਜੇ ਉਹਨਾਂ ਨੂੰ ਪਤਾ ਨਾ ਹੋਵੇ ਕਿ ਉਹਨਾਂ ਨੂੰ ਦਿਸ ਨਹੀਂ ਰਿਹਾ ਕਿ ਕੀ ਹੋ ਰਿਹਾ। ਉਹ ਵੀ ਤਾਂ ਜਰਨੈਲ ਨੇ, ਸਾਡੇ ਆਗੂ ਨੇ, ਉਹ ਜਾਣੀ ਜਾਣ ਨੇ, ਉਹਨਾਂ ਨੂੰ ਵੀ ਸਭ ਕੁਝ ਪਤਾ ਹੈ ਕਿ ਕੀ ਹੋ ਰਿਹਾ, ਤੁਰਕ ਕਿਵੇਂ ਘੇਰਾ ਪਾ ਰਹੇ ਨੇ, ਕਿਵੇਂ ਤੰਗੀ ਕਰ ਰਹੇ ਨੇ, ਉਹ ਸਾਰਾ ਕੁਝ ਵੇਖ ਰਹੇ ਹਨ।
ਕਿਆ ਜਾਣੇ ਉਸ ਕਿਆ ਦਿਲ ਆਈ।
ਹੁਣ ਕੀ ਪਤਾ, ਸਾਡਾ ਕੰਮ ਹੈ ਵੀ ਜੋ ਉਹ ਕਹਿਣ, ਜਰਨੈਲ ਦੀ ਕਮਾਂਡ ਨੂੰ ਅਸੀਂ ਮੰਨਣਾ, ਅਸੀਂ ਫੌਜ ਹਾਂ, ਉਹਦੀ ਕਮਾਂਡ ਅਸੀਂ ਮੰਨਣੀ ਹੈ। ਹੁਣ ਕੀ ਜਾਣੀਏ ਕਿ ਉਹਨਾਂ ਦੇ ਦਿਲ ਦੀ ਕੀ ਹੈ, ਕਿਉਂਕਿ ਇੱਥੇ ਬਹੁਤ ਲੋਕ ਨੇ ਜਿਹੜੇ ਆਪਣੇ ਉਹਨਾਂ ਦਾ ਭੇਤ ਲੈਣਾ ਚਾਹੁੰਦੇ ਨੇ ਕਿ ਬੰਦਾ ਸਿੰਘ ਜੀ ਕੀ ਸੋਚਦੇ ਨੇ ਮਨ ਵਿੱਚ। ਕਈ ਤੁਰਕਾਂ ਦੇ ਜਸੂਸ ਸਾਡੇ ਵਿੱਚ ਮਿਲੇ ਹੋਏ ਨੇ, ਇਸ ਕਰਕੇ ਉਹਨਾਂ ਦੇ ਦਿਲ ਵਿੱਚ ਕੀ ਹੈ ਇਹ ਗੱਲ ਕੋਈ ਨਹੀਂ ਜਾਣਦਾ।
ਹਮ ਕੋ ਬਣੇ ਨਾ ਗੱਲ ਪਲਟਾਈ।
ਸਾਨੂੰ ਨੀ ਇਹ ਗੱਲ ਜਚਦੀ ਕਿ ਅਸੀਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪਲਟਾ ਕੇ ਕੁਝ ਕਹੀਏ।
ਦੇਵੇਂਗੇ ਉਸ ਅੱਗੇ ਸੀਸ।
ਫਰਜ਼ ਬਣਦਾ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿਣਗੇ ਤੇ ਅਸੀਂ ਉਹਨਾਂ ਦੇ ਮੂਹਰੇ ਹੋ ਕੇ ਜੰਗ ਦੇ ਮੈਦਾਨ ਚ ਆਪਣੇ ਸਿਰ ਲੇਖੇ ਲਾਉਣੇ ਨੇ, ਸ਼ਹੀਦੀਆਂ ਪ੍ਰਾਪਤ ਕਰਨੀਆਂ ਹਨ।
ਹਮ ਗੁਰ ਤਾਰੇ ਓ ਵਿਸਵੇ ਬੀਸ।
ਬਾਬਾ ਬੰਦਾ ਸਿੰਘ ਜੀ ਬਹਾਦਰ ਸਾਡੇ ਆਗੂ ਨੇ, ਸਾਡੇ ਮੁਖੀ ਨੇ, ਉਹ ਜੋ ਕਹਿਣਗੇ ਅਸੀਂ ਕਰਾਂਗੇ।
ਤੁਮਰੀ ਖਾਤਰ ਇਤਨੀ ਆਖੇ।
ਹਾਲਾਂਕਿ ਬਾਬਾ ਜੀ ਨੂੰ ਕਹਿਣ ਦੀ ਲੋੜ ਨਹੀਂ ਹੈ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਕਹੀਆਂ ਨੇ ਕਿ ਤੁਸੀਂ ਬੰਦਾ ਸਿੰਘ ਨੂੰ ਕਹੋ, ਪਰ ਫਿਰ ਵੀ ਤੁਸੀਂ ਕਹਿ ਰਹੇ ਹੋ ਤੇ ਤੁਹਾਡੇ ਕਹਿਣ ਮੁਤਾਬਕ ਮੈਂ ਤੁਹਾਡੀਆਂ ਇਹ ਗੱਲਾਂ ਬਾਬਾ ਜੀ ਤੱਕ ਪਹੁੰਚਦੀਆਂ ਜ਼ਰੂਰ ਕਰਾਂਗਾ।
ਆਪ ਚੱਲ ਸਭ ਦੇਖੋ ਆਖੇ।
ਚਲੋ ਤੁਸੀਂ ਵੀ ਨਾਲ ਚੱਲੋ ਤੇ ਤੁਸੀਂ ਵੀ ਮੇਰੇ ਨਾਲ ਚੱਲੋ, ਆਪਾਂ ਸਾਰੇ ਰਲ ਕੇ ਗੱਲਾਂ ਕਹਿ ਦਿੰਦੇ ਹਾਂ ਬਾਬਾ ਜੀ ਨੂੰ, ਤੇ ਤੁਸੀਂ ਸੁਣ ਲੈਣਾ ਕਿ ਬਾਬਾ ਜੀ ਨੇ ਅੱਗੋਂ ਕੀ ਜਵਾਬ ਦਿੱਤਾ, ਉਹ ਕੀ ਬੋਲਦੇ ਨੇ।
ਉਨਕੋ ਮੋਰੇ ਕਰਕੇ ਤੁਰੇ।
ਇਹ ਤਾਂ ਭਾਈ ਬਾਜ ਸਿੰਘ ਨੇ, ਉਹ ਜਿਹੜੇ ਕਹਿ ਰਹੇ ਸਨ ਨਾ ਸਿੱਖ ਕਿ ਬਾਬਾ ਜੀ ਦੇ ਕੋਲ ਤਾਂ ਵੀਰ ਨੇ, ਉਹ ਤਾਂ ਕਰਾਮਾਤਾਂ ਨਾਲ ਆਪਣਾ ਪਲੰਘਾ ਚੁਕਾ ਕੇ ਚਲੇ ਜਾਣਗੇ, ਇੱਥੇ ਅਸੀਂ ਇਕੱਲੇ ਫਸ ਜਾਵਾਂਗੇ, ਕੀ ਹੋਵੇਗਾ। ਕਈਆਂ ਦਾ ਮਨੋਬਲ ਐਸਾ ਵੀ ਸੀ, ਕਈ ਸੂਰਮੇ ਵੀ ਸਨ, ਕਹਿੰਦੇ ਭਾਈ ਕੋਈ ਨੀ, ਲੜਨਾ ਮਰਨਾ ਸਾਡਾ ਕੰਮ ਹੈ, ਲੋੜ ਪਈ ਤੇ ਲੜ ਕੇ ਮਰਾਂਗੇ। ਭਾਈ ਬਾਜ ਸਿੰਘ ਵਰਗੇ ਵੀ ਸਨ, ਪਰ ਕਈ ਇਹ ਵੀ ਸੋਚ ਰਹੇ ਸਨ ਕਿ ਉਹ ਤਾਂ ਵੀਰਾਂ ਦੀ ਸਵਾਰੀ ਕਰਕੇ ਚਲੇ ਜਾਣਗੇ, تو بھائی باج سنگھ جی انہوں نال لے کے بابا بندہ سنگھ جی دے کول آئے
ہاتھ جوڑ جا ان پے کھڑے
سارے بابا بندہ سنگھ جی دے ستکار وجوں ہاتھ جوڑ کے انہوں نے سنمکھان کھلوتے
یا ارداسیاں کری ارداس
ارداسیے نے جا کے ارداس کیتی بابا بندہ سنگھ جی بہادر کول
ہاتھ جوڑ کھڑ حضوری پاس
کہن لگے جی ادا سنگھ آئے نے تواڈے نال کچھ وارتالاپ کرنا چاہندے نے تواڈے نال کچھ بینتی کرنا چاہندے نے
بندے کہو جم کہو آئے
سکھ سارے آ گئے بابا بندہ سنگھ جی سمجھ گئے ساری گل بھی آ گلاں نے انہاں دے من چ بھرم پی گیا بھی بابا بندہ سنگھ جی دے کول تاں ویر نے انہاں اپنا پلنگا چکا کے اتھوں 500 دور چلے جانا اسی کلے رہ جانا اتھے بابا بندہ سنگھ جی کہن لگے بھائی اسی سمجھ گئے کہ تواڈے مناں دے وچ اس طرح دا بھرم آ گیا ہے
ہم جانیو تم لوکن بہکائے
جان گیا کہ تواڈے اندر لوکاں نے تانوں بہکا دتا ہے
ہم کو ترک اے مارنے آئے
جڑے ترک نے سانو پتا بھی یہ سانو مارن آئے ہوئے اے کوئی ساڈے سیوک نہیں بنن آئے ہوئے بابا بندہ سنگھ جی کہندے گل اسی چنگی طرح سمجھدے ہاں کہ ترکاں دا جڑا اے گھیرا کٹیا جا رہا ہے اے جننے ترک نے اے سانو مارن واسطے آئے ہاں
بندے نہ سمجھی تم چہو سمجھائے
تسی بندے نو سانو یعنی کہ نہ سمجھ سمجھدے ہو تے سانو سمجھانا چاہندے ہو کہ بابا جی نو یہ گل سمجھ نہیں آ رہی اسی سمجھا دیے کہندے مینوں پورن طور تے سمجھ آئے کہ کی ہو رہا ہے
دوہرا تم جو کہو چھڈ جائے گو بندہ پڑیت پیر
تسی جو کہہ رہے ہو کہ جدوں ساڈے تے پیڑ دا سما آوے گا اوکھا سما آوے گا تے بابا بندہ سنگھ جی سانو چھڈ کے چلے جان گے تسی یہ کہہ رہے ہو نا تواڈے من چ بھرم پی گیا کہ اسی اپنے بیراں دی سواری تے چڑھ کے چلے جاواں گے اے یہ گل تسی کہہ رہے ہو
یہ تو بات نہ ہوئے گی ساکھی بچی ہے بیر
بابا بندہ سنگھ جی بہادر کہندے سکھو اے پرم اپنے ہردے چو کٹ دیو کدے اے گل نہیں بن سکتی کہ میں پیڑ دے سمے اوکھے سمے اڈ کے اتھوں چلا جاواں گا تہانوں چھڈ کے چلا جاواں گا اس گل دی گواہی میری آ بیرتا بھر دی ہے یا میرے آ جڑے بیر نے اس گل دے ساکھی نے آ میرے سامنے نے بیر اے ساکھی نے کہ میں تانوں چھڈ کے نہیں جاواں گا
جو پئی پلی بری تم سنگ نباہو
جس طرح دی بھی پلی بری جس طرح دی بھی اوکھا سوکھا سما آوے گا میں تواڈے نال ایتھے رہ کے اپنے تن تے ہنڈاواں گا
ست بچن اب اڈنے جاؤ
بچن ساڈا ست کر کے جان لو کہ میں ایتھوں اڈ کے کتے نہیں جاواں گا میں اس جگہ نو چھڈ کے تواڈے تو علاوہ تانوں چھڈ کے کلا نہیں جاواں گا
یا تے بندے اڈنو چھوڑیو
بابا بندہ سنگھ جی نے جیڑی یہ گل کہی اپنی اس کہی ہوئی گل تے سور بیرا وانگو اخیرلے ساہ تک پیرا ہو دیتا شہیدی پراپت کر لئی پر بابا بندہ سنگھ جی نے سنگھاں دا ساتھ نہیں چھڈیا آخیا میں اوکھا سوکھا سما تواڈے نال نبھاواں گا اس دن تو بابا جی نے اڈنا تیاگ دتا
مر سو گئے ار پرن میں چھوڑیو
شہید ہو گئے مر گئے پر اپنا پرن نہیں تیاگیا اپنا پرن نہیں چھڈیا
اے جو ترک ہم مارنے آئے
بابا جی نے بھی کہہ دتا آخیا سکھو اے جڑے ترک نے سانو مارن آئے ہوئے نے
ان نے ہم سو دگا کمایو
ترک نے ساڈے نال دگا کمایا انہاں نے ساڈے نال چھل کیتا کپ تے فریب کیتا
ہم پی آخر مرنو آئے
اسی بھی سوچیا بابا جی کہندے مرنا تا ہے ہی آخر کار ہر ایک نے مرنا موت تا ساریاں دے سر تے آنی ہے آخر کار ایک دن اسی بھی مرنا ہے
جن نہیں مرنو سو نٹ جائے
اسی بھی مرنا ہے تے اسی ایتھے ہی مرانگے اینا دے لکھی اپنا سر لاوانگے ترکان دی تے جے نہ مرنا ہوئے پھر تا اسی ایتھو نٹ کے جائیے یہ جگہ چھڈ کے جائیے بھی جی ایتھو نٹ کے جایا ساڈی موت نہیں ہونی موت تا ہونی ہے
ہم پی ترکن سر سر لاویں
اسی بھی اپنا یہ سر انہاں ترکاں دے سر لاواں گے انہاں دے سر تے ساڈا سر لگے گا
سر آئی کم اب نٹ جاویں
جی ہن ساڈے سر تے آئی ہے ترک والے دوالوں گھیرا کٹی بیٹھے نے تے اسی بھلا یہ کیویں چھڈ کے جا سکدے ہیں رن بھومی نو
آگے پی سر گرو ان دیو
ستگرہ نے اگے انہاں ترکاں دے اتے اپنے سر دتے نے پاو اپنے سر دتے نے اینا ترکاں دے پاپاں دا کڑا پرن واسطے
ہم پی چائیں ام ساکو کیو
اسی بھی اسی طرح دا ساکا کرانگے ساڈے پائے ہوئے وڈے بزرگاں دے پورنیاں تے چل کے شہیدی پاوانگے
تلوارن تے ترک مکتے نائی
تلواراں نالے ترک نہیں مکدے اے مکنگے جدوں پاپ کرنگے اینا دے پاپاں دا کڑا جویں جویں پھرے گا اے مک جانگے ختم ہو جانگے
سیس لگائے ان درگاہوں گرائی
اپنے سر انہاں دے لیکھے لا کے انہاں پاپیاں نو درگاہ وچوں پکے مروا کے انہاں دا راج ختم کران گے
ہم کو پی اب سر پر آیو
ہرسا جی ہن ساڈے بھی سر تے آن پئی ہوئی ہے
ہم پی چاہیں ترکن کو گوایو
اسی بھی ہن انہاں ترکاں نو ختم کرن واسطے اپنے سر دا بلیدان دیواں گے
دوہرا ایسی ایسی بات کر پھر بندہ چپ کینا
ایتا دے بچن کہہ کے نال دے سارے ساتھیاں نو بابا جی نے بھروسہ دے دیتا پائیے فکر اپنے من چوں کڈ دیو کہ میں اتھوں کتے چلا جاواں گا سب دے منا دا سنسا دور کر دیتا
سو وہ چوبارے وڑ بیو بار سو تختے دینا
بابا بندہ سنگھ جی بہادر چوبارے وچ اک کمرہ سی جتھے انہاں دا آسن سی اس آسن دے اتے آن بیٹھے ہن اور وچار کر رہے نے کی کرنا چاہیے کدھر سنگھاں دے اتے جویں سختی دا سما آیا ہے یہ ترک ملیچ جویں جویں سنگھاں نوں تنگ کر رہے نے وہ کتھا آپ دی اگلیاں پرسنگاں وچ اگلیاں پرکرناں وچ سربن کرو گے